ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਤੇਰਾ ਹੁਕਮ ਤੇ ਅਤਿ ਹੋਵਣਾ, ਜਿਨੇ ਰੱਖੇ ਆਪ ਜੰਜਾਏ ਖੜੋਵਣਾ, ਜਪ ਜਪ ਤੂੰ ਨਿਰੰਕਾਰ ਭਰਮ ਭਉ ਖੋਵਣਾ। ਨਾਮ ਤੇਰੇ ਕਾ ਰੰਗ ਦੁਰਮਤ ਧੋਵਣਾ, ਜੋ ਤੇਰੇ ਨਾਇ ਰੱਥੇ ਸਜੋ ਨਾ ਜੋਵਣਾ। ਅੰਤਰ ਬਾਹਰ ਇੱਕੋ ਨੈਣ ਅਰੋਵਣਾ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਨੌ ਨਾਨਕ ਬਖਸ਼ੀਸ਼ ਮਨ ਮਹਿ ਪਰੋਵਣਾ। ਜਿਉਂ ਬੁਲਾਵੇਂ ਤਿਉਂ ਬੋਲਾ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਜੀ ਨਿਵਾਜੀ ਸਤਿ ਸੰਗਤ ਵਾ ਗੁਰੂ ਰੂਪ ਸਤਿ ਸੰਗਤ ਜੀਓ, ਗੁਰੂ ਕਾ ਹੁਕਮ ਗੁਰਸਿੱਖ ਸਖੀਆਂ ਦੀ ਵਿਚਾਰ। ਅਸੀਂ ਗੁਰੂ ਕੇ ਹੁਕਮ ਨੂੰ ਪਾਲਿਆ ਹੈ ਜਾਂ ਕਮਜ਼ੋਰ ਹਾਂ? ਕਮਜ਼ੋਰੀ ਕੱਢਣ ਦਾ ਸਾਧਨ, ਅੰਗਾਂ ਨੂੰ ਹਟਾਈਏ ਚਲਾਈਏ ਤਾਂ ਅੰਗ ਪੁਸ਼ਟ ਰਹਿੰਦੇ ਹਨ। ਬ੍ਰਹਮ ਵਿੱਦਿਆ ਦਾ ਅਭਿਆਸ ਕਰਦੇ ਰਹੀਏ ਤਾਂ ਬ੍ਰਹਮ ਵਿੱਦਿਆ ਸਿਖਿਆਤ ਰਹਿੰਦੀ ਹੈ। ਜੇ ਫਿਰ ਵਿੱਦਿਆ ਨੂੰ ਭੁੱਲ ਜਾਈਏ, ਵਿੱਦਿਆ ਦਾ ਹੋਰ ਕੋਈ ਅਹਰ ਨਹੀਂ, ਸਾਰੇ ਧਨ ਵਰਤਣ ਤੇ ਘੱਟਦੇ ਨੇ ਨਾ ਵਰਤਣ ਤੇ ਵੱਧਦੇ ਨੇ। ਵਿੱਦਿਆ ਹੈ ਜਿਹੜੀ ਕਿ ਜਿੰਨਾ ਵਰਤੋਂ ਜੋ ਲਿਆਓਗੇ ਵਧੇਗੀ, ਜਿੰਨਾ ਇਸਨੂੰ ਛੱਡ ਦਿਓਗੇ ਭੁੱਲ ਜਾਊ, ਸਮਾਪਤ ਹੋ ਜਾਏਗੀ। ਵਿਖ ਵਿੱਦਿਆ ਅਭਿਆਸ ਬਿਨ ਭੋਜਨ ਕਰ ਲਗਾਏ, ਸ਼ੁਭ ਸੰਗਤ ਕੋ ਦਰ ਦਰ ਵਿਖ ਬਿਰਧ ਨਾਰ ਵਿਖ ਗਾਏ। ਇਹ ਨੀਤੀ ਵੇਤਾ ਨੇ ਲਿਖਿਆ ਹੈ। ਵਿੱਦਿਆ ਨੂੰ ਜਿਤਨਾ ਅਭਿਆਸ ਕਰੋ ਉਨੀ ਵਧੀ ਜਾਵੇਗੀ, ਹਜ਼ਾਰਾਂ ਗੁਣ ਵਿੱਦਿਆ ਵੱਧਦੀ ਹੈ। ਸੰਸਰ ਹਜ਼ਾਰ ਨੂੰ ਕਹਿ ਸੰਸਰ ਵਿੱਦਿਆ ਵਧੇ, ਬਾੜ ਦੀ ਓਟ ਨਾਲ ਬਾੜ ਚ ਘਾਹ ਹਾਰਾ ਹੋਇਆ ਚਾਰ ਚਾਰ ਫੁੱਟ ਦੇ ਲੰਮਾ ਚਲਾ ਜਾਂਦਾ ਹੈ, ਪਿੰਜੇ ਤਾਂ ਵਾਧਾ ਨਹੀਂ ਉਹਨਾਂ ਘਾਹ, ਬਾੜ ਦੀ ਓਟ ਨਾਲ ਸਿੱਧਾ ਹੀ ਕਿੰਨਾ ਵੱਧ ਜਾਂਦਾ ਹੈ। ਵਿੱਦਿਆ ਅਭਿਆਸ ਨਾਲ ਵੱਧਦੀ ਹੈ, ਚਾਹੇ ਰਾਜਨੀਤੀ ਹੈ ਚਾਹੇ ਧਾਰਮਿਕ ਹੈ। ਇਸ ਵਿੱਦਿਆ ਨੂੰ ਧਾਰਮਿਕ ਵਿੱਦਿਆ ਕਹਿੰਦੇ ਨੇ। ਵਾਸਤਵ ਰਾਜਨੀਤੀ ਵੀ ਧਾਰਮਿਕ ਹੀ ਹੈ, ਉਹ ਇਨਸਾਫ ਦਾ ਨਾਂ ਹੈ, ਧਰਮ ਆਪਣੇ ਫਰਜ਼ ਦਾ ਨਾਂ ਹੈ। ਜਿੱਥੇ ਵੀ ਕਿਸੇ ਦੀ ਡਿਊਟੀ ਹੈ ਉਹ 'ਤੇ ਬੇਪਰਵਾਹ ਨਾ ਹੋਣਾ। ਇਨਸਾਨ ਨੇ ਆਪਣਾ ਧਰਮ ਪੁੱਛਣਾ ਮੁਰਸ਼ਦ ਨੂੰ ਵੀ, ਮੇਰਾ ਕੀ ਧਰਮ ਹੈ, ਮਨੁੱਖ ਦਾ ਕੀ ਧਰਮ ਹੈ, ਔਰਤ ਦਾ ਕੀ ਧਰਮ ਹੈ, ਬੱਚੇ ਦਾ ਕੀ ਧਰਮ ਹੈ। ਆਪਣੇ ਆਪਣੇ ਫਰਜ਼ਾਂ ਨੂੰ ਰਹਿਦੇ ਹੋਣ ਕਰਕੇ ਧਰਮ ਦੀਆਂ ਬ੍ਰਾਂਚਾਂ ਬਹੁਤ ਨੇ। ਧਰਮ ਆਪਣੀ ਡਿਊਟੀ 'ਤੇ ਸਹੀ ਮਿਹਨਤ ਦੇਣ ਦਾ ਨਾਂ ਧਰਮ ਹੈ। ਜਿਹੜੀ ਵੀ ਕਿਸੇ ਕੰਮ ਦੀ ਡਿਊਟੀ ਹੈ ਲੱਗੀ ਹੋਈ, ਉਹਦੇ 'ਚ ਕਦੇ ਲੇਟ ਨਾ ਹੋਣਾ, ਉਸ ਡਿਊਟੀ ਨੂੰ ਸਹੀ ਪੁਗਾਉਣਾ ਉਹਦਾ ਧਰਮ ਹੈ, ਉਸ ਕਰਮਚਾਰੀ ਦਾ ਜਿਸ ਕੰਮ 'ਤੇ ਖੜ੍ਹਾ ਉਹ। ਜਿਹੜਾ ਵੀ ਕਿਸੇ ਦਾ ਵਿੱਦਿਆ ਪੜ੍ਹਦਾ ਚਾਹੇ ਪੜ੍ਹਾਉਂਦਾ ਹੈ, ਚਾਹੇ ਕਿਸੇ ਵਿਹਾਰ ਵਿੱਚ ਇੰਡਸਟਰੀ ਵਿੱਚ ਹੈ, ਖੇਤੀ ਆਦਿਕ ਦੇ ਤਕਰੀਬਨ ਇੰਡਸਟਰੀ 'ਚ ਆ ਜਾਂਦੇ ਨੇ। ਹੱਥ ਦੇ ਕੰਮ ਨੂੰ ਇੰਡਸਟਰੀ ਦਾ ਹੱਥ ਕਹਿੰਦੇ ਨੇ, ਪਰ ਜ਼ਿਆਦਾਤਰ ਮਿਸਤਰੀਆਂ ਦੇ ਜੋੜੀ ਪੱਲੇ ਨੂੰ ਇੰਡਸਟਰੀ ਦਾ ਕੰਮ ਕਹਿੰਦੇ ਨੇ, ਪਰ ਹੈ ਸਾਰਾ ਇੱਟਾਂ ਦਾ ਵੀ ਹੱਥ ਦਾ ਹੀ ਹੈ। ਲੇਟ ਕਿਸੇ ਕੰਮ ਵਿੱਚ ਵੀ ਕੰਮ ਨੂੰ ਸਿੱਧ ਨਹੀਂ ਕਰਦੀ, ਹਰ ਇੱਕ ਵਿਗੜਦਾ ਹੈ। ਆਪਣੇ ਧਰਮ ਨੂੰ ਦੇਖਣਾ, ਪਿਤਾ ਨੂੰ ਦਾ ਸਤਿਕਾਰ ਕਰਨਾ, ਪਿਤਾ ਦਾ ਧਰਮ ਹੈ ਪੁੱਤਰ ਜਾਣਨਾ, ਉਹਦੀ ਆਪਣੀ ਜਾਨ ਨੂੰ ਵੱਧ ਸੇਵਾ ਕਰਨੀ। ਆਪਣੇ ਦੁੱਖ ਸੁੱਖ ਤਾਂ ਗਰਮੀਆਂ ਸਰਦੀਆਂ ਆਪਾਂ ਝੱਲ ਲੈਂਦਾ, ਪੁੱਤਰ ਦਾ ਨਹੀਂ ਦੇਖਦਾ। ਉਹਦੇ ਨਾਲ ਤਾਂ ਕੁਦਰਤ ਵਾਲੇ ਨੇ ਪਿਆਰ ਹੀ ਇਹੋ ਜਿਹਾ ਪਾਇਆ, ਸਾਰੇ ਕਰਦੇ ਹੁਕਮ ਨਹੀਂ ਕੋਈ, ਵੱਡਿਆਂ ਦਾ ਹੁਕਮ ਜ਼ਰੂਰ ਹੈ। ਇਹਦੀ ਤਾਂ ਪਾਲਣਾ ਮੁਹੱਬਤ ਦੇ ਜ਼ਰੀਏ ਕਰੀ ਜਾਂਦੇ ਨੇ। ਆਪ ਤੋਂ ਛੋਟੇ ਦੀ ਸੇਵਾ ਕਰਨੀ, ਵੱਡੇ ਦਾ ਸਤਿਕਾਰ ਕਰਨਾ, ਇਹ ਹਰ ਇੱਕ ਪ੍ਰਾਣੀ ਦਾ ਧਰਮ ਹੈ, ਮਨੁੱਖ ਜਨਮ ਦਾ, ਅਕਲਵੰਦ ਦਾ। ਪਸ਼ੂ ਨਹੀਂ ਕਰਨ ਜਾਣਦੇ ਸੇਵਾ, ਦਰਖਤ ਨਹੀਂ ਕਿਸੇ ਦੀ ਸੇਵਾ ਕਰਨ ਜਾਣਦੇ, ਉਹ ਦੂਜੇ ਦਾ ਦੁੱਖ ਸੁੱਖ ਨਹੀਂ ਵਡਾਉਂਦੇ। ਮਨੁੱਖ ਧਰਮ ਵਿੱਚ ਇਹ ਕਿਹਾ ਤਾਂ ਹੈ, ਇੱਕ ਆਦਮੀ ਕਿਸੇ ਮਰਜ਼ ਨਾਲ ਬਿਮਾਰ ਹੈ, ਪਰਿਵਾਰ ਸਾਰਾ ਉਹਦੀ ਮੁਹੱਬਤ ਨਾ ਕਰਦਾ, ਹੋਸਪਿਟਲ ਜਾਓ, ਭਾਵੇਂ ਉਹਨਾਂ ਨੂੰ ਤਨਖਾਹ ਦੇਣੀ ਹੈ, ਪੇ ਦੇਣੀ ਹੈ, ਕਈ ਪੇ ਲੈ ਕੇ ਵੀ ਦਰਦ ਨਾਲ ਕੰਮ ਨਹੀਂ ਕਰਦੇ। ਧਰਮ ਉਸਦਾ ਹੈ ਵੀ ਆਪਣਾ ਸਾਰਾ ਦਿਮਾਗ ਲਾ ਕੇ ਉਹਦੀ ਸੇਵਾ ਕਰਨੀ। ਵੈਦ ਨੂੰ ਇਹ ਗੱਲ ਪੜ੍ਹਾਈ ਨਹੀਂ ਕਿਸੇ ਨੇ ਵੀ, ਆਪਣੀ ਮਰਜ਼ੀ ਵਰਤਦੇ ਨੇ। ਜਿਹੜਾ ਕਹਿਣਾ ਵੀ ਦਾਰੂ ਦੇ ਕੇ ਆਦਮੀ ਨੂੰ ਮਾਰ ਜਾਏ, ਜ਼ਿਆਦਾ ਦੁਖੀ ਹੈ ਉਹਨੂੰ, ਦੁਖੀ ਨੂੰ ਵੀ ਦਰਦ ਦੁਆਰੀ ਕੋਈ ਜ਼ਹਿਰੀਲੀ ਤੇਜ਼ਾਬ ਦੇਣ ਦੀ ਇਜਾਜ਼ਤ ਨਹੀਂ, ਦੇ ਦਿੰਦੇ ਨੇ ਜ਼ਰੂਰ ਵੀ ਦੁਖੀ ਨੂੰ ਮਾਰ ਦਿਓ। ਪਸ਼ੂ ਹੈ, ਪੰਛੀ ਹੈ, ਉਹਨੂੰ ਵੀ ਮਾਰਨ ਦੀ ਇਜਾਜ਼ਤ ਨਹੀਂ। ਮਰਤਾ ਹਰ ਇੱਕ ਚੀਜ਼ ਨੇ ਆਪੇ ਜਾਣਾ। ਅਸੀਂ ਜਿਹੜੀ ਵਿੱਦਿਆ ਪੜ੍ਹੀ ਹੈ ਸਾਨੂੰ ਰੋਗ ਨੂੰ ਮਾਰਨ ਵਾਸਤੇ ਪੜ੍ਹੀ ਹੈ, ਰੋਗੀ ਨੂੰ ਮਾਰਨ ਵਾਸਤੇ ਨਹੀਂ ਪੜ੍ਹੀ। ਵੀ ਰੋਗੀ ਵਾਲਾ ਦੁਖੀ ਹੈ ਭਾਈ, ਇਹਨੂੰ ਕੋਈ ਇਹੀ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿਓ, ਜਾਂ ਕਿਸੇ ਵਿਰੋਧ ਨਾ ਮਰਵਾ ਦੇਣਾ। ਸੱਟਾਂ ਲੱਗ ਗਈਆਂ ਕਿਸੇ ਦੇ ਵੀ ਜਿਉਂਦਾ ਰਹਿ, ਸਾਨੂੰ ਫਿਰ ਵੀ ਤੰਗ ਕਰੂਗਾ, ਚ₹4 ਡਾਕਟਰ ਨੂੰ ਦੇ ਕੇ ਮਰਵਾ ਦੇਣਾ, ਸੱਟਾਂ ਤਾਂ ਲੱਗੀਆਂ ਹੋਈਆਂ ਨੇ, ਹੁਣ ਇਹਨੂੰ ਮਾਰ ਹੀ ਦੇ। ਇਹ ਡਾਕਟਰ ਆਪਣੇ ਧਰਮ ਤੋਂ ਅਲਹਿ ਦੀ ਗੱਲ ਕਰਦਾ ਹੈ, ਉਹਦਾ ਧਰਮ ਹੈ ਬਿਮਾਰੀ ਨੂੰ ਮਾਰਨਾ। ਉਹ ਆਪਣੀ ਲਾਚਾਰੀ ਨਾਲ ਤਾਂ ਸਭ ਨੇ ਹੀ ਮਰ ਜਾਣਾ, ਰੋਗ ਨੇ ਵੱਧ ਦੇਣਾ ਤਾਂ ਉਹਨੇ ਬੰਦੇ ਨੇ ਬਣ ਜਾਣਾ, ਬੰਦੇ ਨੇ ਮਰ ਜਾਣਾ। ਮਰ ਤਾਂ ਸਾਰੀ ਦੁਨੀਆ ਗਈ ਹੈ ਆਪਣੇ ਆਪਣੇ ਸਮੇਂ ਨਾਲ। ਧਰਮ ਜਿਹੜਾ ਹੈ ਉਹ ਵੈਦ ਦਾ ਅਤੇ ਡਾਕਟਰ ਦਾ, ਉਹ ਬਿਮਾਰੀ ਨੂੰ ਮਾਰਨ ਦਾ, ਮਨੁੱਖ ਨੂੰ ਮਾਰਨ ਦਾ। ਜੇ ਮਰਨਾ ਤਾਂ ਉਹਨੇ ਆਪੇ, ਜਦ ਰੋਗ ਕੰਟਰੋਲ 'ਚ ਨਹੀਂ ਆਉਣਾ, ਰੋਗ ਨੇ ਉਹਨੂੰ ਆਪੇ ਹੀ ਮਾਰ ਦੇਣੇ। ਉਹਨੂੰ ਦੁਖਿਆਰਾ ਜਾਣ ਕੇ ਜਾਂ ਕਿਸੇ ਜਿੱਦ ਨਾਲ, ਦੋਸ਼ ਨਾਲ 4 ਪੈਸੇ ਲੈ ਕੇ ਮਾਰ ਦੇਣਾ, ਇਹ ਆਪਣੇ ਧਰਮ ਤੋਂ ਵਿਰੁੱਧ ਦਾ ਜ਼ੁਲਮ ਹੈ। ਧਰਮ ਉਹਦਾ ਧਰਮ ਜਿੱਥੇ ਤੱਕ ਉਹਦੀ ਵਾਹ ਹੈ, ਰੋਗ ਨੂੰ ਮਾਰਨਾ। ਭਾਈ ਸਾਹਿਬ ਤਾਂ ਲਿਖਿਆ ਹੈ, ਵਰਤੋਂ ਜ ਨਹੀਂ ਆਉਂਦਾ ਦਿਸਿਆ ਕਿਤੇ ਵੀ। ਜੈਸੇ ਵੈਦ ਰੋਗੀ ਪ੍ਰਤ ਕਹੇ ਨਾ ਵਿਸਥਾਰ ਵਿਰਥਾ। ਹੁਣ ਤਾਂ ਸਾਰੇ ਇਹਦੀ ਨਾ ਮਾੜੀ ਜਿਹੀ ਫਿਨਿਸ਼ ਨਿਕਲਿਆ ਵੀ ਡਾਕਟਰਾਂ ਦਾ ਮਿਸ਼ਨ ਹੀ ਚੱਲ ਪਿਆ ਵੈਦਾਂ ਦਾ ਸਾਰਿਆਂ ਦਾ। ਤੈਨੂੰ ਤਾਂ ਭਾਈ ਕੈਂਸਲ ਹੋ ਗਿਆ, ਭਾਵੇਂ ਐਵੇਂ ਮੁਰਲੀ ਫਿਨਿਸ਼ ਨਿਕਲੇ ਵੀ ਜੇ ਅਗਲਾ ਦਲੇਰੀ ਢਾ ਦੇਣੀ ਉਹਦੀ, ਜੇ ਨਹੀਂ ਵੀ ਮਰਨ ਵਾਲਾ ਉਹ ਕੈਂਸਲ ਕਹਿ ਤਾਂ ਉਹਨੇ ਫਿਰ ਵੀ ਮਰ ਜਾਣਾ। ਇਹ ਦਲੀਲ ਦੇ ਆਸਰੇ ਖੜਾ, ਦਲੀਲ ਛੱਡ ਦੇਣੀ ਉਹਦੀ ਵੀ ਤੂੰ ਇਹ, ਮੈਂ ਤਾਂ ਨਹੀਂ ਵੱਜਦਾ ਵੀ ਹੁਣ ਮੈਨੂੰ ਤਾਂ ਕੈਂਸਲ ਹੋ ਗਿਆ। ਭਾਈ ਸਾਹਿਬ ਜੀ ਉਹ ਲਿਖਦੇ ਨੇ, ਜੈਸੇ ਵੈਦ ਰੋਗੀ ਤਾਈਂ ਕਹੇ ਨਾ ਵਿਸਥਾਰ ਵਿਰਥਾ, ਸੰਜਮ ਸਿਓਖ ਦੁੱਖ ਵਾਏ ਰੋਗ ਡੰਡ ਹੈ। ਉਹ ਰੋਗ ਨੂੰ ਡੰਡਦਾ ਹੈ, ਵੈਦ ਨੂੰ ਸੰਜਮ ਨਾਲ ਰੋਗੀ ਖੜਾ, ਰੋਗੀ ਨੂੰ ਸੰਜਮ ਦੱਸਦਾ ਵੀ ਆਹ ਭਾਈ ਖੱਟਾ ਮਿੱਠਾ ਨਹੀਂ ਖਾਣਾ, ਆਹ ਚੀਜ਼ ਇਹਨੇ ਵਰਤਣੀ, ਆਹ ਦਵਾਈ ਖਾ, ਰੋਗ ਤੇਰਾ ਹਟ ਜਾਣਾ। ਉਹਨੂੰ ਦਲੇਰੀ ਦੇਣੀ ਹੈ, ਉਹਦੀ ਦਲੇਰੀ ਨਹੀਂ ਹਟਣੀ, ਭਾਵੇਂ ਰੋਗ ਮਹੀਨੇ ਨੂੰ ਹਟਣ ਵਾਲਾ ਹੋਵੇ। ਉਹਨੇ ਕਹਿਣਾ ਦਵਾਈ ਲਾਏ ਤਾਂ ਹੁਣੇ ਆਰਾਮ ਆ ਜਾਂਦਾ ਹੈ। ਦਲੇਰੀ ਦੇਣਾ ਧਰਮ ਹੈ, ਉਸਨੂੰ ਉਦਰਾਉਣਾ ਵੀ ਤੂੰ ਨਹੀਂ ਵੱਜਦਾ, ਤੈਨੂੰ ਤਾਂ ਹੁਣ ਲਾਲਾਜ ਰੋਗ ਹੋਵੇ, ਇਹਦਾ ਤਾਂ ਇਲਾਜ ਹੀ ਨਹੀਂ ਕੋਈ। ਉਹ ਜਿਹੜਾ ਮਰਨ 4 ਸਹਿ ਲੈਣ ਵਾਲਾ ਵੀ ਦਲੀਲ ਛੱਡ ਦਿੰਦਾ, ਮਰ ਜਾਂਦਾ ਹੈ। ਜਵਾਨੀ ਦੀ ਚਾਲ ਤਾਂ ਐਵੇਂ ਦੱਸਦੀ ਹੈ ਵੀ ਜੇ ਇਹਨੂੰ ਲਾਚਾਰੀ ਦਾ ਦੁੱਖ ਦੱਸੀ ਵੀ ਇਹ 4 ਪੈਸੇ ਹੋਰ ਦਿਓ, ਕਿਵੇਂ ਦਿਲ ਲਾ ਕੇ ਰਾਜ ਕਰੇ। ਬਸ ਉਸ ਵਿਦਵਾਨ ਦਾ ਧਰਮ ਨਹੀਂ ਸੀ ਉਹਨੂੰ, ਜਿਸ ਤਰ੍ਹਾਂ ਇਹ ਭਾਈ ਸਾਹਿਬ ਜੀ ਨੇ ਨੀਤੀ ਵਿੱਚ ਹੀ ਲਿਖੀ ਹੈ ਗੱਲ, ਉਹਨਾਂ ਦਾ ਪ੍ਰੋੜਤਾ ਗੁਰਦੇਵ ਦੀ ਕੀਤੀ ਹੈ। ਗੁਰੂ ਹਰ ਪ੍ਰਕਾਰ ਨਾਲ ਸਿੱਖ ਦੀ ਰੱਖਿਆ ਕਰਦਾ ਹੈ। ਜੈਸੇ ਰੋਗੀ ਵੈਦ ਰੋਗੀ ਤਾਈਂ ਕਹੇ ਨਾ ਵਿਸਥਾਰ ਵਿਸਥਾ, ਉਹਨੂੰ ਵਿਸਥਾਰ ਨਾਲ ਨਹੀਂ ਕਹਿੰਦਾ ਵੀ ਤੈਨੂੰ ਤਾਂ ਬਹੁਤ ਭੈੜਾ ਰੋਗ ਹੋ ਗਿਆ, ਇਹਦਾ ਤਾਂ ਇਲਾਜ ਨਹੀਂ ਕੋਈ, ਉਹ ਨਹੀਂ ਕਹਿੰਦਾ। ਪੂਰਨ ਵੈਦ ਨਹੀਂ ਕਹਿੰਦਾ ਤਾਂ ਤੂੰ ਆਹ ਸੰਜਮ ਨਾਲ ਪੱਥ ਰੱਖ ਕੇ ਆ ਦਾਰੂ ਖਾ, ਤੈਨੂੰ ਆਰਾਮ ਹੋ ਜਾਣਾ। ਜੇ ਕੁਛ ਵੀ ਉਹਨੂੰ ਲਾਚਾਰੀ ਲੱਗੇ ਵੀ ਇਹ ਬਚ ਨਹੀਂ ਸਕਦਾ ਤਾਂ ਉਸਨੂੰ ਹੋਸਪਿਟਲ ਵਿੱਚੋਂ ਇਜਾਜ਼ਤ ਦੇ ਦੇਵੇ, ਤੂੰ ਘਰ ਜਾ ਕੇ ਦਵਾਈ ਵਰਤਣੀ, ਉਹਦੀ ਦਲੇਰੀ ਨਹੀਂ ਛਿੜਦਾ ਵੀ ਤੂੰ ਹੁਣ ਵੱਜਦਾ ਨਹੀਂ, ਆ ਜਾ ਧਰ ਜਾ ਕੇ, ਦਾਰੂ ਵੀ ਮਰਦਾ ਜਾਣਾ ਹੁਣ ਇੱਥੋਂ ਆਪਣੇ ਘਰ ਚਲਿਆ ਜਾਏ, ਵੀ ਆਹ ਦਾਰੂ ਛਕੀ ਨਹੀਂ, ਘਰ ਜਾ ਕੇ ਵਰਤਣੀ। ਇਹ ਜੋ ਤਾਂ ਵੈਦ ਵੀ ਵਰਤ ਲੈਂਦੇ ਤੇ ਹੁਣ ਡਾਕਟਰ ਦਾ ਮਿਸ਼ਨ ਆ ਗਿਆ, ਉਹਨਾਂ ਨੇ ਥੋੜ੍ਹੀ ਜਿਹੀ ਮਿਹਨਤ ਕਰੀ ਕਰਕੇ ਆਮ ਹਿਕਮਤ ਨੂੰ ਬੰਦ ਕਰਤਾ। ਸਰਟੀਫਿਕੇਟ ਤੋਂ ਬਿਨਾਂ ਕੋਈ ਹਿਕਮਤ ਕਰ ਨਹੀਂ ਸਕਦਾ। ਹੁਣ ਜੇ ਉਹਦੇ ਕੋਲ ਸਰਟੀਫਿਕੇਟ ਗਵਰਨਮੈਂਟ ਦਾ ਨਾ ਹੋਵੇ, ਭਾਵੇਂ ਕਿੰਨਾ ਕਾਮਲ ਹੋਵੇ, ਕਿਸੇ ਦਿਨ ਉਸਕਾ ਕੋਈ ਯਾਦ ਹੈ, ਉਹ ਸਰਟੀਫਿਕੇਟ ਤੋਂ ਬਿਨਾਂ ਵਰਤ ਨਹੀਂ ਸਕਦਾ, ਉਹਨੂੰ ਸਜ਼ਾ ਕਰਾ ਦੇਣਗੇ ਡਾਕਟਰ। ਕਿਉਂ ਉਹਨੂੰ 10-10 ਸਾਲ ਪੜ੍ਹਨ ਨੂੰ ਲਾਏ ਨੇ, ਉਹ ਕਹਿੰਦੇ ਵੀ ਐਵੇਂ ਹੀ ਰਾਜੀ ਕਰੀ ਜਾਂਦਾ ਹੈ, ਵੀ ਇਹ ਇਹਦੇ ਕੋਲ ਸਰਟੀਫਿਕੇਟ ਨਹੀਂ, ਇਹਨੂੰ ਸਜ਼ਾ ਦਿਓ, ਇਹਨੇ ਕਿਉਂ ਦਵਾਈ ਦਿੱਤੀ? ਹੈ ਤਜਰਬਾ ਆਪਣੇ ਦੇਸ਼ ਵਿੱਚ, ਮੋਗੇ ਹੋਇਆ ਸਿੰਘ ਅਜੇ ਸ਼ਹੀਦ ਹੋ ਗਈ ਬਚਨ ਸਿੰਘ, ਉਹਨੂੰ ਕੋਈ ਔਸ਼ਧੀ ਕਿਸੇ ਕਾਮਰ ਵੈਦ ਕੋਲੋਂ ਜਾਂ ਮੁਰਸ਼ਦ ਕੋਲੋਂ ਮਿਲ ਗਈ, ਛੋਟੀ ਉਮਰ ਦੇ ਨਿਆਣਿਆਂ ਨੂੰ ਜੰਗਲ ਦੀ ਬੂਟੀ ਕੋਈ ਰਗੜ ਕੇ ਉਹ ਪਾਣੀ ਬਣਾ ਲੈਂਦਾ ਹੁੰਦਾ, ਉਹਦੇ ਢੋਲਾਂ ਦੇ ਢੋਲਾ ਬੜੇ ਜਿਹੜੇ ਡਰੰਮ ਨੇ ਉਹ ਵਿਕੀ ਜਾਂਦੇ ਨੇ, ਇੰਨੀ ਚੱਲੀ ਹੈ, ਕਿਸੇ ਵੈਦ ਦੀ ਇੰਨੀ ਦਵਾਈ ਨਹੀਂ ਚੱਲੀ, ਦੋ ਤਿੰਨ ਜ਼ਿਲ੍ਹਿਆਂ 'ਚ ਚੱਲਦੀ ਹੈ ਉਹਦੀ, ਫਿਰੋਜ਼ਪੁਰ ਵਿੱਚ ਵੀ, ਲੁਧਿਆਣੇ ਵਿੱਚ ਵੀ, ਅਤੇ ਇਹਨਾਂ ਦੋ ਤਾਂ ਮੈਂ ਖਾਸ ਕਰਕੇ ਦੇਖੀ ਆ, ਜਗ੍ਹਾ ਜਗ੍ਹਾ 'ਤੇ ਲਿਖਿਆ ਹੁੰਦਾ। ਫਿਰ ਉਹ ਆਪਣਾ ਦੌਰਾ ਸਮੇਂ ਨਾਲ ਕਰਦਾ, ਉਹਦੇ ਕਰਮਚਾਰੀ ਉਹੀ ਦਵਾਈ ਦੇਈ ਜਾਂਦੇ ਨੇ, ਪਾਣੀ ਦਾ ਢੋਲ ਭਰਿਆ ਪਿਆ ਉਦੋਂ ਪਾਣੀ ਦੇ ਦੇਣੇ, ਨਿਆਣੇ ਨੂੰ ਰਾਜੀ ਹੋ ਜਾਂਦੇ ਨੇ, ਛੋਟਿਆਂ ਦੇ ਨਿਆਣਿਆਂ ਦੀ ਬਿਮਾਰੀ ਦਾ ਇਹੋ ਜਿਹੀ ਉਹਨੂੰ ਔਸਤੀ ਲੱਭੀ ਹੈ। ਵੈਦਗੀ ਦਾ ਉਹਦੇ ਕੋਲ ਕੋਈ ਅੰਗ ਨਹੀਂ, ਸਰਟੀਫਿਕੇਟ ਤਾਂ ਲਿਆ ਹੋਇਆ ਹੁਣ ਉਹਦਾ ਵੈਦਗੀ ਦਾ, ਪਰ ਡਾਕਟਰੀ ਨਹੀਂ ਪੜਿਆ ਹੋਇਆ। ਡਾਕਟਰ ਬਹੁਤ ਉੱਚੀ ਉੱਚੀ ਤਲੀਮ ਵਾਲੇ, ਇਹ ਕੁਦਰਤ ਦਾ ਤਰੀਕਾ, ਭਾਵੇਂ ਆਪਾਂ ਬਿਲਾਸ ਨਾਲ ਉਹਨੂੰ ਕਹੀਏ ਵੀ ਵੈਦ ਜੀ ਜੇ ਤੁਸੀਂ ਬੜੀ ਮਿਹਨਤ ਲਾ ਕੇ ਇਹ ਮਿਹਨਤ ਪ੍ਰਾਪਤ ਕੀਤੀ ਹੈ ਵਿੱਦਿਆ, ਇੱਕ ਟਿਆਂ ਟਿਆਂ ਰੋਗੀ ਨੂੰ ਦਵਾਈ ਨਾਲ ਆਰਾਮ ਕਰ ਦੇਣਾ, ਜਦੇ ਬਹੁਤੇ ਦੁਖਿਆਰੇ ਨੂੰ ਸੁਖੀ ਕਰ ਦੇਣਾ, ਚੰਗੀ ਤਾਂ ਬਹੁਤ ਹੈ। ਹੁਣ ਜ਼ਮਾਨਾ ਆ ਗਿਆ ਪਦਾਰਥ ਦਾ, ਹਰ ਇੱਕ ਦੀ ਬਿਰਤੀ ਪਦਾਰਥ ਪ੍ਰਾਇਣ ਹੈ। ਸਾਡੇ ਪਾਠ ਕਰਦੇ ਹੁਣ ਅੱਗੇ ਕਹਿੰਦੇ ਬਾਹਮਣ ਹੋਰੇ ਮਾਰ ਨੇ ਬਈ, ਲੋਭ ਨੇ, ਕਹਿੰਦੇ ਕਿੰਨੇ ਦਾ ਪਾਠ ਕਰਾਉਣਾ, ਜਾਪ ਕਿੰਨੇ ਦਾ ਕਰਾਉਣਾ ਭਾਈ, ਹੁਣ ਪਾਠ ਨੂੰ ਪੁੱਛ ਲੋ, ਪੁੱਛਦੇ ਨੇ ਕਿੰਨੇ ਸਾਨੂੰ। ਮੈਨੂੰ ਮਹਾਤਮਾ ਬਾਬਾ ਜੀ ਇਸ਼ ਸੁਣੀ ਸਤਿਪੁਰਸ਼ਾਂ ਦੇ ਅਨੰਤ ਸੇਵਕ ਥੇ, ਉਹ ਬ੍ਰਹਮਚਾਰੀ ਥੇ, ਮੈਂ ਗ੍ਰਿਸ਼ਤੀ ਦੀ ਥਾਂ ਤਾਂ ਮੈਂ ਉਹਨਾਂ ਦਾ ਹੀ ਸੇਵਕ, ਪਰ ਉਹ ਬਹੁਤ ਬਲੀ ਤੇ, ਉਹ ਘਰ ਨਹੀਂ ਗਏ ਮਹਾਂਪੁਰਖਾਂ ਦੀ ਅੜਦਰ 'ਚ ਖੜ ਕੇ, ਬਹੁਤ ਮਿਹਨਤ ਨਾਲ ਇਹ ਵਸਤਾ ਲਈ। ਉਹਨਾਂ ਨੇ ਮੈਨੂੰ ਦੱਸਿਆ ਵਾ ਭਾਈ ਸਾਹਿਬ ਵੀ ਸਾਨੂੰ ਸਾਡੇ ਪਾਠੀਆਂ ਨੇ ਬੜਾ ਬਦਨਾਮ ਕੀਤਾ, ਮਨ ਵਿੱਚ ਕਹਿੰਦਾ ਦੋ ਕਿੱਥੇ ਤਾਂ ਵਿਨਾਸ਼ ਹੀ ਕਰਦੇ ਹੋ ਵੀ ਸਾਡੇ ਨਾਲ, ਮਨ ਵਿੱਚ ਦੋ ਬੀਬੀਆਂ ਭੈਣਾਂ ਲੜ ਪਈਆਂ, ਉਹ ਕਹਿੰਦੇ ਵੀ ਰੱਬ ਕਰਕੇ ਤੇਰੇ ਖੁੱਲ੍ਹ ਜਾ ਝੋੜ ਵਾਲਿਆਂ ਦਾ ਪਾਠ, ਤੇਰਾ ਹਰ ਘਟਾਲਾ ਹੋ ਜਾਏ, ਸਾਰੇ ਤੇਰਾ ਤੇਰਾਂ ਹਜ਼ਾਰ ਰੁਪਈਆ ਸੰਪਟ ਪਾਠ ਦਾ ਲੈ ਲੈਂਦੇ ਨੇ। ਸਾਨੂੰ ਜਿੰਨੀ ਮਹਾਂਪੁਰਖਾਂ ਨੇ ਸੰਜਮ ਰੱਖਿਆ ਸੀ, ਇਹ ਵੀ ਗੱਲ 22-25 ਸਾਲ ਦੀ ਹੈ, 25 ਸਾਲ ਤਾਂ ਉਹਨਾਂ ਨੂੰ ਪ੍ਰਲੋਕ ਗਿਆ ਨੂੰ ਹੋ ਗਏ, 63 ਵਿੱਚ ਚਲੇ ਗਏ ਨੇ, 20 ਸਾਲ ਬਾਬਾ ਜੀ ਦੇ ਆਸਣ ਦੇ ਪਹਿਰਾ ਦੇ ਕੇ 43 ਚ ਵੱਡੇ ਗਏ ਸੀ, ਉਹ 63 ਚਲੇ ਗਏ ਨੇ। ਹੁਣ 63 ਨੂੰ ਵੀ 43, 83 20 ਹੋ ਗਏ, 25 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਵੀ। ਇਹ ਤਾਂ ਜਾਣ ਵਾਲੀ ਚੀਜ਼ ਹੈ, ਹੁਣ ਡਰ ਇਹਦਾ ਬੜਾ ਵੀ ਮੌਤ, ਦੋ ਕੁ ਸਾਲ ਜਦ ਵੀ ਇੱਕ ਪਲੀਸਮੈਨ ਆਇਆ ਸੀ ਮੇਰੇ ਕੋਲ, ਅੱਜ ਤਾਂ ਭਾਈ ਸਾਹਿਬ ਨੇ ਨਾਲ ਲੈ ਕੇ ਆਇਆ ਜਦੋਂ ਨੂੰ, ਕਹਿੰਦੇ ਤੁਹਾਨੂੰ ਖਤਰੇ ਜਾਂ ਜਾਨ ਤੁਹਾਡੀ, ਇੱਕ ਆਦਮੀ ਨੇ ਕਿਹਾ ਵੀ ਸੰਤ ਅਸੀਂ ਮਾਰ ਦੇਣੇ ਨੇ, ਅਤੇ ਇੰਨੀ ਦੁਨੀਆ ਰੋਜ਼ ਮਰੀ ਜਾਂਦੀ ਹੈ, ਇਹ ਕਿਹੜੀ ਸਚਰਤਾ ਦੀ ਗੱਲ ਹੈ ਵੀ ਮੈਂ ਤਾਂ 83 ਸਾਲ ਮੇਰਾ ਜਾਂਦਾ ਹੁਣ, ਇਹਦਾ ਵੀ ਅੱਧ ਚਲੇਗਾ, ਜੂਨ ਆਉਣ ਵਾਲੀ ਹੈ, ਜਨਵਰੀ ਦਾ ਜਨਮ ਹੈ, ਸਾਡੇ 82 ਸਾਲ ਹੋ ਗਏ, ਪਿਤਾ ਜੀ 80 ਸਾਲ ਦੀ ਉਮਰ 'ਚ, 80 ਤੋਂ ਵੀ ਅਜੇ 79 ਸੀ, ਕਈ ਹਲਵਾਉਂਦੇ ਨਹੀਂ ਬਿਮਾਰੀ ਠਮਾਰੀ, ਉਹਨਾਂ ਨੂੰ ਉਮਰ 'ਚ ਨਹੀਂ ਹੋਈ, ਕੱਤੇ ਦੇ ਮਹੀਨੇ ਸਾਰੇ ਬਿਮਾਰ ਪਏ, ਅਤੇ ਉਹ ਪੰਚਾਰ ਕਰੀ ਹੋਰ ਵੀ ਪਾਣੀ ਦਿੰਦੇ ਰਹੇ, ਜਿੱਥੇ ਕਿੱਥੇ ਉਹਨਾਂ ਦੀ ਵਾਹ ਲੱਗੀ, ਪਾਣੀ ਦੇਣ ਵਾਲਾ ਵੀ ਨਹੀਂ ਘਰ 'ਚ, ਕੱਤੇ 'ਚ ਇਹੀ ਜਿਹੀ ਬਿਮਾਰੀ ਆਈ ਤੀ 2018 'ਚ, ਉਹਨੂੰ ਕੱਤੇ ਦੀ ਦਿਵਾਲੀ ਕਰਕੇ ਆਜ਼ਾਦ ਕਰਦੇ ਆ ਪਿਛਲੇ ਲੋਕ। ਇੱਕ ਆਈ ਸੀ ਪਲੇਗ, ਉਹ ਮੇਰੀ ਪੈਦਾਇਸ਼ ਤੋਂ ਪਹਿਲਾਂ ਦੀ ਗੱਲ ਹੈ, ਮੇਰਾ ਜਨਮ 6 ਦਾ, ਉਹ 2 'ਚ ਆਈ ਸੀ, ਮੇਰਾ 62 ਦਾ ਜਨਮ ਹੈ ਦੇਸੀ, 1962 ਵਿਕਰਮੀ, ਉਹ ਆਈ ਸੀ ਉਨਾਹਟ ਵਿੱਚ, ਲੇਕ 59 ਚੜ੍ਹਦੇ 'ਚ ਆ ਗਈ ਆ, ਕੁਛ ਦਿਨ ਅਜੇ 58 ਦੇ ਹੀ ਰਹਿੰਦੇ ਤੇ 58 'ਚ ਆ ਗਈ ਹੈ। ਪਹਿਲਾਂ ਆਪਣੀ ਕਿੱਲੀ ਆਈ ਸੀ ਅਤੇ ਅਗਲੇ ਮਹੀਨੇ ਵਿੱਚ ਫਰਵਰੀ ਦੇ ਵਿੱਚ ਸਾਰੇ ਦੇਸ਼ ਵਿੱਚ ਹੀ ਚਲੀ ਗਈ ਹੈ। ਬੰਬੇ 1 ਸਾਲ ਪਹਿਲਾਂ ਆਈ ਸੀ, 1901 'ਚ ਆਈ ਹੈ, ਉਹਨੂੰ 88 ਸਾਲ ਹੋ ਗਏ। ਇਹ 2 'ਚ ਆਈ ਸੀ, ਇਹਨੂੰ 87 ਹੋ ਗਏ। ਉਹਦੇ ਵਿੱਚ ਬਹੁਤ ਦੁਨੀਆ ਮਰੀ ਸੀ। ਸਾਡੇ ਪਿੰਡ 1500 ਦੀ ਆਬਾਦੀ ਸੀ ਉਸ ਵਕਤ ਮਰਦ ਨੂੰ ਸ਼ੁਮਾਰੀ ਦੀ, 300 ਜੀ ਮਰ ਗਿਆ ਸੀ, 15 ਹਿੱਸਾ ਮਰ ਗਿਆ। ਇੱਕ ਆਦਮੀ ਸਾਡੀ ਪੱਤੀ ਦੇ, ਅਤੇ ਪੱਤੀਆਂ 6.5 ਨੇ ਪਿੰਡ ਦੀਆਂ। ਉਦੋਂ ਜਿਹੜੀ ਅੱਧੀ ਪੱਤੀ ਸੀ ਉਹਦੇ 'ਚ ਕੁਛ ਭਰਾਈਆਂ ਨੂੰ ਸੀ, ਕੁਛ ਬ੍ਰਾਹਮਣਾਂ ਨੂੰ ਸੀ। ਉਹਨਾਂ ਵਿੱਚੋਂ ਇਹਨਾਂ ਨੇ ਕੁਛ ਉੱਧਰ ਜ਼ਮੀਨ ਪਤਾ ਨਹੀਂ ਕਿਸ ਵਜ੍ਹਾ ਨਾਲ ਬੈ ਲੈ ਲਈ ਸੀ। ਉਹ ਉੱਧਰ ਖੂਹ ਚਲਾਉਂਦੇ ਤੇ ਇਹ ਤੰਦਰੁਸਤੀ ਟੱਬਰੀ ਸਾਰਾ ਉੱਥੇ। ਕਹਿੰਦੇ ਕਾਰੀਗਰ ਮਿਸਤਰੀ ਸਿੰਘ ਉਹ 'ਚ ਖਾਦੀਆਂ ਲੱਕੜੀਆਂ ਪਾੜਨ ਵਾਲਾ ਸਾਡੇ ਕੋਲ ਆਇਆ, ਕਹਿੰਦਾ ਵੀ ਮੈਨੂੰ ਪ੍ਰਸ਼ਾਦੇ ਦੀ ਬੁਰਕੀ ਦਿਓ। 8 ਚਿਖਾ ਕਹਿੰਦਾ ਮੈਂ ਲਾ ਕੇ ਆਇਆ, ਅਜੇ ਬਹੁਤ ਮੁਰਦੇ ਪਏ ਨੇ ਉੱਥੇ। 2-3 ਦਿਨ 20-20 ਮਰਦੇ ਰਹੇ, ਚੱਕਣ ਵਾਲਾ ਆਦਮੀ ਨਹੀਂ ਸੀ ਇੱਥੇ ਆਉਂਦਾ ਕੋਈ ਕਰਦੇ। 4-5 ਆਦਮੀ ਪ੍ਰਸ਼ਾਰਥੀ ਕਰਤਾਰ ਦੇ ਹਰ ਸਮੇਂ ਹਰ ਔਕੜ ਵਿੱਚ ਹੀ ਭੇਜੇ ਹੋਏ ਨੇ। 5 ਆਦਮੀਆਂ ਨੂੰ ਨਿਯਮ ਕੀਤਾ ਵੀ ਭਾਵੇਂ ਛੂਤ ਦੀ ਬਿਮਾਰੀ ਅਕੁਸ਼ ਹੈ, ਵੀ ਅਸੀਂ ਕਿਹੜਾ ਨਜਿੱਠਾਂ ਜੀ ਦੇ ਕੋਈ ਚੱਕਣ ਵਾਲਾ ਵੀ ਨਹੀਂ ਘਰ ਹੈ ਮੁਰਦੇ ਨੂੰ, ਉਹ ਜਾਂਦੇ ਸੀ। ਢਾਠੇ ਮਾਰੇ ਹੋਏ ਸੀ, ਨਾਲੇ ਜ਼ਿਮੀਂਦਾਰਾਂ ਦੇ ਮੁੰਡੇ ਥੇ, ਕਬਰੂ ਥੇ। ਮੈਂ ਤਾਂ ਇਹ ਗੱਲ ਸੁਣੀ ਹੈ, ਮੇਰੀ ਤਾਂ ਪੈਦਾਇਸ਼ ਤੋਂ ਪਹਿਲਾਂ ਦੀ ਹੈ, ਵੀ ਉਹਨਾਂ 8 ਨੇ ਸਾਰੇ ਪਿੰਡ ਵਿੱਚ ਪੁਰਸ਼ਾਰਥ ਨਾਲ ਫਿਰਨਾ, ਵੀ ਕਿਸੇ ਦੇ ਰੋਗੀ ਨੂੰ ਪਾਣੀ ਨਹੀਂ ਦਿਸੇਗਾ ਪਾਣੀ ਪੁੱਛਣਾ, ਜੇ ਕਿਸੇ ਵੈਦ ਨੇ ਕਿਹਾ ਵੀ ਦਵਾਈ ਦੇਣ ਜੋਗਾ ਨਹੀਂ ਜਾਣ ਜੋਗਾ ਨਹੀਂ, ਉਹ ਦਵਾਈ ਵੀ ਲਿਆ ਕੇ ਦੇਣੀ। ਮੁਰਦਾ ਚੱਕਣ ਨੂੰ ਤਾਂ ਉਹਨਾਂ ਦਾ ਨਿਯਮ ਬਣਾਇਆ ਸੀ ਵੀ ਚੱਕਣ ਨੂੰ ਆਦਮੀ ਤੇ ਕਈਆਂ ਦੇ ਆਉਂਦੇ। ਇੱਕ ਮਾਈ ਸ਼ਵਾਸਾਂ 'ਤੇ ਪਈ ਤੀ ਉਹ ਸਾਡੀ ਪੱਤੀ ਵਿੱਚ, ਅਤੇ ਉਸਨੇ ਕਿਹਾ ਵੀ ਮੇਰੇ ਇਕੱਲਾ ਆਦਮੀ ਸੀ ਉਹ, ਕਹਿੰਦੇ ਮੇਰੇ ਕੋਈ ਚੱਕਣ ਵਾਲਾ ਨਹੀਂ, ਇਹਨੇ ਹੁਣ ਕਿਹੜਾ ਥੜਾ ਜਵਾਉਣਾ, ਇਹਨੂੰ ਲੈ ਜਾਓ ਚਿਖਾ ਤੇ। ਜਲਦੀ ਚਿਖਾ ਤੇ ਇੱਕ ਕਿਤੇ 4-4 ਧਰੇ ਆਉਂਦੇ ਸੀ, ਉਰੇ ਆਉਂਦੇ ਨੇ 7 ਕਾਫੀ 5-4 ਕਿੱਲੇ ਦੇ ਫਰਕ ਨਾਲ ਸੀਆਂ ਬਾਹਰ ਸ਼ਮਸ਼ਾਨ ਭੂਮੀ। ਉਹ ਪਿੰਡ ਦੇ ਟੋਬੇ ਥਾਈ ਜਿੱਥੇ ਇੱਕ ਲੱਕੜੀ ਸਿੱਟ ਸਕੇ ਅਗਲਾ ਉੱਥੇ ਕੀ ਦਾਗ ਦੇ ਆਵੇ, 3-4 ਕਿੱਲੇ ਨੇੜੇ ਥਾਈ ਪਿੰਡ ਕੰਨੀ ਆ ਗਏ। ਇਹ ਹੈ ਸਾਰੀ ਸੁਣੀ ਹੋਈ ਗੱਲ, ਮੇਰੀ ਪੈਦਾਇਸ਼ ਤੋਂ ਭਲੇਖ ਪਹਿਲਾਂ ਪਈ ਹੈ। 18 ਵਾਲੀ 'ਚ ਮੈਂ ਵਾਰਿਸ ਸੀ, ਭਾਵੇਂ ਛੋਟਾ ਜਿਹਾ ਹੀ ਸੀ ਪਰ ਖੇਤੀ 'ਚ ਮੈਂ 17-1 ਸਾਲ ਪਹਿਲਾਂ ਲੱਗ ਗਿਆ। ਉਦੋਂ ਪਹਿਲਾਂ ਸਾਂਝੀ ਰਲਾਉਂਦੇ ਹੁੰਦੇ ਸੀ, ਫਿਰ ਅਸੀਂ ਵੇਲੇ ਕਵੇਲੇ ਗੁੱਡ ਗੁਡਾਈ ਕਰਵਾ ਲੈਣੀ, ਨਿੱਕਿਆਂ ਨੂੰ ਮੈਂ ਤਕੜਾ, ਨਿੱਕੇ ਮੈਂ ਛੱਡਦਾ ਰਿਹਾ, ਸਾਂਝੀ ਨਹੀਂ ਰਲਾਇਆ। ਫਿਰ ਸਾਂਝੀ ਫਿਰ ਖੇਤੀ ਵਧਾ ਕੇ ਤਾਂ ਰਲਾ ਲਿਆ ਸੀ, ਕਿ ਸਾਂ ਭੂਆ ਦਾ ਲੜਕਾ ਉੱਠ ਖੜਿਆ ਤਕੜਾ, ਬੋਤਾ ਲੈ ਲਿਆ, ਹੋਰ ਵੀ 4 ਵਿਘੇ ਆਪਣੀ, ਪਹਿਲਾਂ ਆਪਣੀ ਜੋ ਵਟਾਈ ਦੇਣਦੇ ਤੇ ਕੁਛ, ਫਿਰ ਹੋਰ ਵੀ 4 ਵਿਘੇ ਲੈਂਦੇ ਸੀ, 2 ਹਾਲ ਦੀ ਵੀ ਕਰ ਲਈ ਸੀ ਉਹ 25-26 ਚ ਜਾ ਕੇ। ਮਗਰ ਉਸ ਦੇ ਵਿਪਤਾ ਦੇ ਵਿੱਚ ਪੁਰਸ਼ਾਰਥ ਵਾਲੇ ਹੁੰਦੇ ਨੇ, ਕਈਆਂ ਨੇ ਤਾਂ ਵੀਹਾਂ 'ਚ ਕੰਡੇ ਕੱਢਤੇ ਤੇ ਸ਼ਿੰਗਾਂ, ਵੀ ਦੂਜੇ ਪਾਸੇ ਦਾ ਦੂਜੀ ਪੱਤੀ 'ਚ ਨਾ ਆਵੇ, ਉੱਧਰਲੀ ਪੱਤੀ 'ਚ ਬਿਮਾਰੀ ਪਈ ਹੈ, ਛੂਤ ਦੀ ਬਿਮਾਰੀ ਹੈ, ਵੀ ਇੱਧਰ ਨੂੰ ਬੰਦੇ ਨਾ ਲੰਘੇ ਆਉਣ। ਕਈ ਇਹੋ ਜਿਹੇ ਪੁਰਸ਼ਾਰਥ ਵਾਲੇ ਵੀ ਥੇ ਵੀ ਇਹ ਛੂਤ ਵਾਲੀ ਹੈ, ਜੇ ਬਿਮਾਰੀ ਕਨੀ ਦਾ ਪਾਸੇ ਕਿ ਸਾਡੇ ਕਨੀ ਆ ਗਿਆ, ਉੱਧਰ ਤਾਂ ਫਿਰੇਕ ਪਈ ਹੋਈ ਹੈ ਵੀ ਸਾਡੇ ਪੈ ਜੂ, ਉਹਨੇ ਤਾਂ ਪਈ ਸਾਰੇ ਹੀ ਪੈ ਗਈ ਕਿਸੇ 2 ਦਿਨ ਅੱਗੋਂ ਕਿਸੇ ਨੂੰ ਮਗਰੋਂ। ਛੂਤ ਕੋਈ ਚੀਜ਼ ਨੂੰ ਹੱਥ ਲਾਇਆ ਤੇ ਬਿਨਾਂ ਆਉਣੀ ਹੈ, ਜਿਹੜੀ ਕੁਦਰਤ ਵੱਲੋਂ ਆਈ ਜਾਣੀ ਹੈ, ਕਿਸੇ ਨੂੰ ਛੋਹੇ ਤੇ ਬਿਨਾਂ ਛੂਤ ਨਹੀਂ ਲੱਗਦੀ। ਇਉਂ ਤਾਂ ਫਿਰ ਡਾਕਟਰ ਸਾਰੇ ਹੀ ਮਰ ਜਾਣ, ਉਹ ਸਾਰੇ ਬਿਮਾਰਾਂ ਦੀ ਪਲਸ ਦੇਖਦੇ ਨੇ, ਹੱਥ ਲਾਉਂਦੇ ਨੇ, ਉਹ ਆਪਣੇ ਵਸਤਰ ਸਾਫ ਰੱਖਦੇ ਨੇ, ਜਿਸ ਚੀਜ਼ ਨਾਲ ਛੂਤ ਪ੍ਰਵੇਸ਼ ਕਰਦੀ ਹੈ ਉਹ ਨਹੀਂ ਵਰਤਦੇ। ਗਲਿਆਣੀ ਵਾਲੀ ਚੀਜ਼ ਹੈ, ਜੂਠੀ ਖਾ ਲੈਣੀ ਜਾਂ ਗਿੱਲੀ ਚੀਜ਼ ਪੀ ਲੈਣੀ ਪੀਣ ਵਾਲੀ, ਉਹਦੇ ਨਾਲ ਛੂਤ ਲੱਗਦੀ ਹੈ। ਕੋਲ ਦੀ ਲੰਘਣ ਨਾਲ ਵੀ ਉਹਨਾਂ ਦੇ ਵਸਤਰ ਆਪਣੇ ਸਾਫ ਹੁੰਦੇ ਨੇ, ਹਰ ਇੱਕ ਨੂੰ ਨਹੀਂ ਲੱਗਦੀ। ਉਹ ਵੈਸੇ ਇੱਕ ਨੂੰ ਤਾਂ ਇਹ ਹੈ ਸੀ ਵੀ ਦੂਜੇ ਪਾਸੇ ਦਾ ਬੰਦਾ ਵੀ ਨਹੀਂ ਆਉਣ ਦੇਣਾ। ਇੱਕ ਇਹੋ ਜਿਹੇ ਪੁਰਸ਼ਾਰਥੀ ਤੇ ਜਿਹੜੇ ਉਹ 1.5 ਮਹੀਨਾ ਰਹੀ, ਉਹ ਉਹਨਾਂ ਅੱਠਾਂ ਬੰਦਿਆਂ ਦਾ ਪਰਨ ਸੀ ਵੀ ਜਿਸ ਬੰਦੇ ਨੂੰ ਕੋਈ ਦਵਾਈ ਨਾ ਦੇਣ ਵਾਲਾ, ਚੱਕ ਕੇ ਦਾਗ ਦੇਣ ਵਾਲਾ ਨਾ ਹੋਵੇ ਤਾਂ ਉਹ ਲਜਾਉਂਦੇ ਸੀ। ਸਾਰੀ ਦੁਨੀਆਂ ਦਾ ਇੱਕ ਸੁਭਾਅ ਨਹੀਂ ਕਰਤਾਰ ਨੇ ਕਰਿਆ ਹੈ, ਵੀ ਦਿਆਲੂ ਵੀ ਬਹੁਤ ਨੇ, ਵਿੱਚ ਦੁਖੀਆਂ ਨੂੰ ਦਿਖਾਉਣ ਵਾਲੇ ਵੀ ਬਹੁਤ ਨੇ। ਦੁਖੀਆ ਤਾਂ ਅੱਗੇ ਹੀ ਆਪਣੇ ਰੋਗ ਨਾਲ ਕਿਸੇ ਅਲਾਮਤ ਨਾਲ ਹੁੰਦਾ, ਉਹਨੂੰ ਫਿਰ ਭੈੜਾ ਸ਼ਬਦ ਕਹਿਣਾ, ਪਾਣੀ ਮੰਗਣ ਦੀ ਜਗ੍ਹਾ ਕੋਈ ਖੋਟਾ ਸ਼ਬਦ ਬੋਲਣਾ, ਘਰ ਵਿੱਚ ਵੀ ਕਿੰਨਿਆਂ ਦਾ ਇਹ ਸੁਭਾਅ ਹੁੰਦਾ। ਸੰਗਤ ਜਾ ਕੇ ਇਹ ਸੁਭਾਅ ਬਦਲ ਜਾਣੇ ਚਾਹੀਦੇ ਨੇ। ਸੰਗਤ ਵਿੱਚ ਹੈ ਵੀ ਬੰਦਾ ਬੰਦੇ ਦੀ ਜਾਤ ਹੈ, ਪਸ਼ੂ ਪਸ਼ੂ ਨੂੰ ਨਹੀਂ ਪੁੱਛ ਸਕਦਾ ਤੂੰ ਬਿਮਾਰ ਹੈ ਦੱਸ ਤੈਨੂੰ ਪਾਣੀ ਧਾਣੀ ਦੇਵਾਂ, ਬੰਦਾ ਹੀ ਪੁੱਛ ਸਕਦਾ। ਬੰਦਾ ਜਾਤ ਵੀ ਨਾ ਦੇਖੇ ਕਿੱਥੋਂ ਆਇਆ ਕਿੱਥੇ ਜਾਣਾ। ਲਾਚਾਰ ਆਦਮੀ ਦੀ ਸੇਵਾ ਕਰਨੀ ਬੰਦੇ ਦਾ ਧਰਮ ਹੈ, ਵੀ ਉਹ ਆਪਣੀ ਵਾਹ ਦੇ ਬਾਹਰ ਹੈ। ਬਾਹਰਲੇ ਇਲਾਕੇ 'ਚ ਕੋਈ ਆਦਮੀ ਆ ਗਿਆ, ਆਪਣੇ ਮੁਸਲਮਾਨੀ ਇਲਾਕੇ ਦੇ ਰਾਜ ਬਹੁਤ ਚਿਰ ਕਰ ਗਏ ਨੇ, 600 ਲੋਧੀ ਕਰ ਗਏ, 200 ਵਰੇ ਬਾਬਰ ਕੇ ਕਰ ਗਏ, 800 ਵਰਾ ਰਾਜ ਕਰ ਗਏ ਉਹ ਆਪਣੇ ਦੇਸ਼ 'ਚ। ਮੁਸਲਮਾਨ ਵੀਰ ਥੇ ਦੋਨੇ ਮੁਸਲਮਾਨ, ਉਹਨਾਂ ਦਾ ਖਾਨਦਾਨ ਤੁਖਲਸ ਲੋਧੀ ਸੀ, ਉਹਨਾਂ ਦੇ ਘਰਾਣੇ 'ਚ ਲੁਧਿਆਣਾ ਬੰਨਿਆ ਕਿਸੇ ਨੇ, ਲੋਧੀਆਂ ਦੇ ਨਹੀਂ। ਇਹਨਾਂ ਦਾ ਬਾਬਰ ਵੱਡੇ ਦਾ ਨਾਂ ਸੀ ਬਾਬਰ ਕੇ ਕਹਿੰਦੇ ਨੇ, ਮੁਗਲ ਵੀ ਕਹਿੰਦੇ ਤੇ, ਮੁਗਲਾਂ ਦੀ ਉਦੋਂ ਬਾਦਸ਼ਾਹੀ ਸੀ, ਪਰ ਬਾਬਰ ਉਹਦੇ ਵੱਡੇ ਦਾ ਨਾਂ ਜਿਹੜਾ ਆਇਆ ਉਹ ਸ਼ਹਿਦ ਸੀ। ਪਹਿਲਾਂ ਉਹਨੇ ਅਰਬ ਵਿੱਚ ਲਿਆ ਉਹਨਾਂ 'ਤੇ ਰਾਜ, ਫਿਰ ਇੱਧਰ ਆ ਕੇ ਕਰਮੰਗਿਆ ਲੜਾਈ ਹੋਈ ਹੈ ਪਹਿਲੀ ਹਜ਼ੂਰ ਦੀ ਹਾਜ਼ਰੀ 'ਚ ਪਹਿਲੇ ਪਾਤਸ਼ਾਹ ਦੀ। ਏਮਨਾਬਾਦ ਉਸ ਪਾਸੇ ਨੂੰ ਪਹਿਲਾਂ ਆ ਜਾਂਦਾ ਹੈ ਸਮੁੰਦਰ ਤੋਂ ਲੰਘਦੇ, ਏਮਨਾਬਾਦ ਪਹਿਲਾਂ ਉਹਨੇ ਚੜ੍ਹਾਈ ਕੀਤੀ ਹੈ। ਹਜ਼ੂਰ ਉਸ ਵਕਤ ਥੇ ਭਾਈ ਲਾਲੋ ਦੇ ਗਏ ਹੋਏ ਏਮਨਾਬਾਦ, ਜਿੱਥੇ ਚੱਕੀ ਪਿਹਾਈ ਹੈ ਇਹਨਾਂ 'ਤੇ, ਬਾਬਰ ਪਹਿਲਾਂ ਹੀ ਇਸ ਦੇਸ਼ ਵਿੱਚ ਕਦਮ ਧਰਦੇ। ਇੱਧਰਲਾ ਅਰੋਧੀਆ ਦੇ ਰਾਜ, ਫਿਰ ਉਹਨੇ ਆਪਣੀ ਬਰਕਤ ਨਾਲ, ਉਹਨੇ ਜਦ ਤੋਪ ਪਹਿਲਾਂ ਸਤੋਰੀ ਸੀ, ਉਦੋਂ ਪਹਿਲਾਂ ਤੀਰਅੰਦਾਜੀ ਸੀ, ਤਿੱਖੇ ਸ਼ਸਤਰ ਨਹੀਂ ਥੇ ਚੱਲੇ, ਉਹਨੇ ਉਹਦੀ ਤੋਪ ਦੀ ਤੋਪ ਕਰਕੇ ਉਹ ਸਾਰਿਆਂ ਨੇ ਇਹਨਾਂ ਨੂੰ ਜਿੱਤ ਲਿਆ ਪਹਿਲੇ ਲੋਧੀਆਂ ਨੂੰ। ਬਾਅਦ ਫਿਰ ਉਹਨਾਂ ਦਾ ਰਾਜ ਰਿਹਾ, ਉਹ 250 ਵਰਾ ਉਹ ਕਰ ਗਏ, ਪੀੜ੍ਹੀਆਂ ਤਾਂ 7 ਗੁਜ਼ਰ ਗਈਆਂ, ਵਰਾ 250 ਹੀ ਹੋਇਆ ਮਹਾਰਾਜ ਜੀ। 17 'ਚ 16 'ਚ ਆਏ ਨੇ, ਤਾਂ ਉਹ ਇਹ 1526 ਵਿੱਚ ਅਵਤਾਰ ਹੈ ਗੁਰੂ ਨਾਨਕ ਦੇਵ ਜੀ ਦਾ, ਉਹ 78 'ਚ ਆਏ ਨੇ। ਜਦ ਹਜ਼ੂਰ ਦਾ ਦੌਰਾ ਸੀ, ਦੂਜੀ ਉਦਾਸੀ ਸੀ ਖਾਣੀ, ਤੀਜੀ ਉਦਾਸੀ ਸੀ ਉੱਥੇ ਜਾਣੀ ਪਹਿਲੀ ਸੀ, ਇਹਨੂੰ ਮੈਨੂੰ ਸਿਮਰਤੀ ਨਹੀਂ। ਉਹ ਆਏ, ਦੂਜੀ ਉਦਾਸੀ ਹੋਣੀ ਹੈ, ਪਹਿਲੀ 10 ਸਾਲ ਦੀ ਸੀ। ਹਜ਼ੂਰ ਨੇ 54-55 ਵਿੱਚ ਉਹ ਉਦਾਸੀ ਤੋਰ ਲਈ ਹੈ। 51 'ਚ ਵੱਡੇ ਸਾਹਿਬਜ਼ਾਦੇ ਦਾ ਜਨਮ ਸੀ, ਅਤੇ 53 ਦਾ ਦੂਏ ਦਾ ਸੀ, ਉਦੋਂ ਬਾਅਦ ਉਦਾਸੀ ਗਈ ਸਾਹਿਬਜ਼ਾਦਿਆਂ ਦੇ ਦੋਹਾਂ 'ਤੇ। ਬਾਅਦ ਫਿਰ 10 ਸਾਲ ਨਹੀਂ ਆਏ ਦੇਸ਼ ਮੁੜ ਕੇ ਘਰ, ਪਹਿਲੀ ਉਦਾਸੀ 10 ਸਾਲ ਦੀ ਹੈ, ਸਾਰੀ ਉਦਾਸੀ 22 ਸਾਲ ਦੀ ਕੀਤੀ ਹੈ, ਦੂਸਰੀਆਂ 3 ਛੋਟੀਆਂ ਤੀਆਂ। ਉਦੋਂ ਪਹਿਲੀ ਵਿੱਚੋਂ ਸਾਰੇ ਹਿੰਦੁਸਤਾਨ 'ਚ ਵੀ ਜਗ੍ਹਾ ਜਗ੍ਹਾ ਫਿਰੇ, ਅਰਬ 'ਚ ਵਾਲਾ 'ਚ ਰਹੇ, ਬੇਬੇ ਜੀ ਕੋਲੋਂ ਗਏ ਨੇ, ਬੇਬੇ ਜੀ ਕੋਲ 10 ਸਾਲ ਹੀ ਮੁੜ ਕੇ ਆਏ, ਵਿਚਾਲੇ ਮੱਕਿਓ ਆ ਕੇ ਦੂਸਰੀ ਉਦਾਸੀ ਵਿੱਚ ਮਿਲ ਗਏ ਨੇ, ਪਹਿਲੀ 'ਚ ਨਹੀਂ ਮੁੜੇ, ਪਹਿਲੀ ਉਦਾਸੀ 10 ਸਾਲ ਨਹੀਂ ਆਏ। ਉਹਨਾਂ ਨੇ ਜਿੱਥੇ ਸਿਖਾ ਲਿਆ, ਜਿਹੜੇ ਆਦਮੀ ਰੱਬ ਦੇ ਪਾਸੇ ਤੁਰੇ ਹੋਏ ਤੇ ਪਰ ਗਰੀਬ ਨਾਲ ਧੱਕਾ ਕਰਦੇ ਸੀ, ਰਿੱਧੀਆਂ ਸਿੱਧੀਆਂ ਦਿਖਾਲ ਕੇ ਦੂਸਰੇ ਨੂੰ ਕੌਮ ਦਾ ਝਗੜਾ ਪਾਉਂਦੇ ਸੀ, ਬਾਬਾ ਜੀ ਨੇ ਕਿਹਾ ਵੀ ਤੇਰੇ ਭਾਣੇ ਸਰਬੱਤ ਦਾ ਭਲਾ। ਉਹਨਾਂ ਦੀ ਦੁਸ਼ਮਣ ਦੀ ਸੈਨਾ ਨੇ ਵੀ ਕਿਹਾ ਵੀ ਇਹੋ ਜਿਹੇ ਪੈਗੰਬਰ ਨੂੰ ਕੌਣ ਜਿੱਤ ਸਕਦਾ। ਫਿਰ ਉਹਨੇ ਮਿੱਤਰ ਤੇ ਦੁਸ਼ਮਣ ਦੇਖਿਆ ਨਹੀਂ, ਕੋਈ ਉਹਨੇ ਤਾਂ ਅਕਾਲ ਮੂਰਖ ਜੋਦੜੀ ਕੀਤੀ ਹੈ, ਜਦੋਂ ਪ੍ਰਾਰਥਨਾ ਕੀਤੀ ਹੈ ਗਰੀਬ ਨੂੰ, ਆਜ ਤੈਨੂੰ ਪਾਉਂਦਾ ਤਾਂ ਸਾਰਿਆਂ ਦਾ ਹੀ ਭਲਾ ਹੋਵੇ। ਇਹਦੇ ਦੋਨੋਂ ਹੀ ਪ੍ਰਕਰਨ ਹੋ ਸਕਦੇ ਨੇ। ਇੱਕ ਤਾਂ ਇਹ ਵੀ ਗੁਰੂ ਕਾ ਵਾਕ ਬਿਰਥਾ ਨਹੀਂ ਹੋਣਾ ਚਾਹੀਦਾ, ਜਦ ਉਹਨਾਂ ਨੇ ਸਾਰੀ ਦੁਨੀਆਂ ਦਾ ਭਲਾ ਮੰਨਿਆ, ਮੰਗਿਆ ਪਰਮਾਤਮਾ ਕੋਲੋਂ, ਪਰਵਦਗਾਰ ਪੂਰਨ ਸ਼ਕਤੀ ਕੋਲੋਂ, ਵਿਅਕਤੀ ਚ ਆ ਕੇ ਥੀ ਤਾਂ ਉਹ ਆਪ ਹੀ ਪਰਮੇਸ਼ਰ, ਵਿਅਕਤੀ ਚ ਆਇਆ ਬੰਦਾ ਕਹਾਉਂਦਾ ਹੈ, ਬੰਦੇ ਦੇ ਜਾਮੇ ਵਿੱਚ ਥੀ ਰੱਬ ਦੀ ਤੇਜ ਕਰਕੇ ਤਾਂ, ਗੁਣਾ ਕਰਕੇ ਤਾਂ ਰੱਬ ਤੇ, ਪਸ਼ਚੂ ਮੈਂ ਦੇਖਣ ਵਾਸਤੇ ਜਿਹਨੇ ਦੇ ਵੀ ਉਹਦੇ ਪੋਤੇ ਨੇ, ਉਹਦੇ ਪੁੱਤਰ ਨੇ, ਉਹਦੇ ਦੋਹਤੇ ਨੇ, ਭਰਾ ਨੇ, ਵੀਰ ਨੇ ਜਿੱਕਣ ਮਨੁੱਖਾਂ ਦੀ ਰਿਸ਼ਤੇ ਆਏ ਸਰੋਟੀ ਉਹਨਾਂ ਦੀ ਸਾਰੀ ਰਿਸ਼ਤੇਦਾਰੀ ਸੀ। ਮਾਤਾ ਨੂੰ ਜੰਮੇ ਵੀ ਨੇ, ਭੈਣ ਵੀ ਸੀ, ਪਿਤਾ ਅਤੇ ਤਾਏ ਚਾਚੇ ਵੀ ਥੇ। ਇਸ ਤੋਂ ਮਨੁੱਖ ਕਿਹਾ ਜਾਂਦਾ ਹੈ। ਬਸ ਮੈਂ ਮਨੁੱਖ ਦਾ ਜਾਮਾ ਉਹਨਾਂ ਨੇ ਸਹੀ ਮਿਹਨਤ 'ਚ ਭੋਗਿਆ ਨੇ। ਸਾਨੂੰ ਤਾਂ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਦਾ ਸਾਡੀ ਜ਼ਰੂਰ ਮਨੁੱਖ ਦੀ ਹੈ, ਪਰ ਸਾਡੇ ਜਿਹੜੇ ਕਰਤੱਬ ਨੇ, ਕਰਤੂਤਾਂ ਨੇ, ਉਹ ਪਸ਼ੂਆਂ ਨੂੰ ਭੈੜੀਆਂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਇਸ ਦੀ ਸਾਰੇ ਵਿਚਾਰ ਕਰਦੇ ਵੀ ਮਨੁੱਖ ਬਣ ਕੇ ਆ ਕੀ ਕੰਮ ਕਰਦਾ, ਤੂੰ ਮਨੁੱਖ ਹੈ ਕਿ ਪਸ਼ੂ ਹੈ। ਪੁੱਤਰ ਧੀ ਨੂੰ ਵੀ ਇਹੀ ਗੱਲ ਕਹੀ ਜਾਂਦੀ ਵੀ ਤੈਂ ਆ ਕੰਮ ਸਮਾਰਨ ਦੀ ਜਗ੍ਹਾ ਵਿਗਾੜ ਦਿੱਤਾ, ਤੂੰ ਇਨਸਾਨ ਹੈ ਕਿ ਪਸ਼ੂ ਹੈ। ਪਸ਼ੂਆਂ ਨਾਲੋਂ ਵੀ ਕਈ ਔਗੁਣ ਸਾਡੇ 'ਚ ਜ਼ਿਆਦਾ ਨੇ। ਪਸ਼ੂਆਂ ਦੇ ਵਿੱਚ ਇਹ ਸਿਫਤ ਹੈ, ਔਲਾਦ ਪੈਦਾ ਕਰਨ ਵਾਲੇ ਅੰਗ ਨੂੰ ਬਹਾਰ ਵੀ ਨਾ ਨਹੀਂ ਵਰਤਦੇ, ਭਾਵੇਂ ਉਹਨਾਂ ਨੂੰ ਕੋਈ ਜਾਤ ਨਹੀਂ ਹੈ, ਸਾਰਿਆਂ ਨੂੰ ਭੈੜੀ ਜਾਤ ਹੈ। ਕੁੱਤਾ ਮਨੁੱਖ ਤਾਂ ਬਹੁਤ ਉੱਤਮ ਹੈ, ਆਪਸੀ ਬੋਲਦੇ ਸਮਝਦੇ ਨੇ, ਉਹਨੂੰ ਇਹ ਵਿਸ਼ਾ ਜ਼ਿਆਦਾ ਦੱਸਿਆ ਸ਼ਾਸਤਰਾਂ ਨੇ। ਮਗਰ ਉਹ ਵਿਹਾਰ ਬਿਨਾਂ ਕੋਈ ਪੜ੍ਹਦਾ ਨਹੀਂ, ਉਹਨਾਂ ਦੇ ਕਿਤੇ ਪੈ ਨਹੀਂ, ਦੂਰ ਨੇੜੇ ਨਹੀਂ ਗਏ। ਵਿਹਾਰ ਬਿਨਾਂ ਉਹ ਇਸ ਅੰਗ ਨੂੰ ਨਹੀਂ ਵਰਤਦੇ। ਜਦੋਂ ਔਲਾਦ ਪੈਦਾ ਕਰਨ ਦਾ ਸਮਾਂ ਹੋਵੇ ਉਹਨੂੰ ਵਿਹਾਰ ਕਹਿ ਕੇ ਬੁਲਾਉਂਦੇ ਆ ਸ਼ਾਸਤਰਕਾਰ। ਬਹਾਰ ਤੋਂ ਬਿਨਾਂ ਉਹ ਗ੍ਰਿਸ਼ਤ ਨਹੀਂ ਕਰਦੇ, ਇਹਦੇ ਵਿੱਚ ਕੋਈ ਵੀ ਪੱਥ ਨਹੀਂ, ਇਹ ਰਸ ਦੀ ਖਾਤਰ ਕਰਦਾ ਹੈ। ਜਿੰਨੀ ਅਕਲ ਹੈ ਇਹਨੇ ਸੰਗਤ ਕੁਰਾਹੇ ਵਰਤੀ ਹੈ। ਤਾਂ ਹੀ ਬਾਬਾ ਜੀ ਨੇ ਕਿਹਾ ਵੀ ਕਰਤੂਤ ਪਸ਼ੂ ਕੀ ਮਨ, ਤੇਰੇ ਨਾਲ ਪਸ਼ੂ ਚੰਗੇ ਹੈ। ਕਈਆਂ ਗੁਣਾਂ ਦੇ ਵਿੱਚ ਪਸ਼ੂ ਮਨੁੱਖ ਨੂੰ ਗਾਹਾਂ ਨੇ, ਉਹ ਇਸ ਵੇਲੇ ਅੰਗੇ ਇਹਦੇ ਨਾਲ ਕਾਇਆ ਸ਼ਿਥਲ ਹੁੰਦੀ ਹੈ, ਧਰਮ ਸ਼ਿਥਲ ਹੁੰਦਾ ਹੈ, ਆਤਮੇ ਦੀ ਬੋਧ ਮਲੀਨ ਹੁੰਦੀ ਹੈ। ਆਤਮਾ ਸ਼ੁੱਧ ਹਿਰਦੇ ਦਾ ਵਿਸ਼ਾ ਹੈ, ਆਤਮਾ ਸਭ ਦਾ ਇੱਕੋ ਹੀ ਹੈ। ਨਾ ਵਾਕ ਵੀ ਮਲੀਨ ਕਰਮ ਕਰਕੇ ਨਹੀਂ ਹੁੰਦੀ, ਵਾਕ ਵੀ ਹੈ ਸ਼ੁੱਧ ਕਰਮਾਂ ਕਰਕੇ। ਸ਼ੁੱਧ ਪਰਮਾਤਮਾ ਸਫਾਈ ਦਾ ਨਾ ਕਿਸੇ ਹੱਦ 'ਤੇ ਜਾ ਕੇ ਖੁਦਾਈ ਹੈ। ਆ ਸਤਸੰਗ ਆਪਣੀ ਅੰਤਸਕਰਨ ਦੀ ਮਲੀਨਤਾ ਨੂੰ ਦੂਰ ਕਰਨ ਵਾਸਤੇ ਗਰੀਬ ਰਾਜ ਨੇ ਰਚੀ ਹੈ ਵੀ ਆਪਣੇ ਵਿਹਾਰਾਂ ਨੂੰ ਸਿੱਧ ਕਰਕੇ ਉਹਨਾਂ ਦੇ ਵਿੱਚੋਂ ਹੀ ਹੱਥ ਖਿਸਕਾਓ, ਟਾਈਮ ਕੱਢੋ ਕੁਛ ਜਿੱਥੇ ਜਾ ਕੇ ਆਪਣੇ ਅਸੂਲ ਨੂੰ ਸਮਝੀਏ ਵੀ ਮਨੁੱਖ ਦਾ ਧਰਮ ਕੀ ਹੈ, ਪਸ਼ੂ ਦਾ ਧਰਮ ਕੀ ਹੈ, ਸੰਬੰਧ ਕਿਸ ਰੋਡ ਹੈ ਮਨੁੱਖ ਦਾ, ਮਾਂ ਨਾਲ ਕੀ ਸੰਬੰਧ ਹੈ, ਅਰਦੰਗੀ ਨਾਲ ਕੀ ਸੰਬੰਧ ਹੈ, ਅੰਗ ਵਰਤਣਾ ਹੈ, ਭੈਣ ਭਰਾਵਾਂ ਦਾ ਅੱਡ ਡੋਡੀ, ਇਹ ਜਾਂਚ ਲੈਣੀ ਹੈ ਸਿਆਣਿਆਂ ਕੋਲ ਬੈਠ ਕੇ। ਇਹ ਮਨੁੱਖੋਂ ਨਹੀਂ ਆ ਸਕਦੀ ਹੈ, ਪਸ਼ੂਆਂ ਨੂੰ ਇਹ ਕੋਈ ਜਾਂਚ ਨਹੀਂ। ਉਸ ਚਾਜ ਦੇ ਮੁਤਾਬਕ ਇਹਨਾਂ ਅੰਗਾਂ ਤੋਂ ਬਚਣ ਦੇ ਸਾਰੇ ਸਾਧਨ ਤੇ ਕੇਵਲ ਇਹ ਔਲਾਦ ਦੀ ਖਾਤਰ ਵਰਤਿਆ ਜਾਵੇ ਤਾਂ ਇਸ ਨੂੰ ਪਰਮਾਤਮਾ ਭੁੱਲਦਾ ਨਹੀਂ। ਜਿਹੜੇ ਸੁੱਖ ਨੂੰ ਅਸੀਂ ਟੋਲਦੇ ਹਾਂ ਉਹ ਸੁੱਖ ਇਹਦੇ ਨਾਲ ਹੈ, ਉਹ ਇਹਨਾਂ ਵਿਕਾਰਾਂ ਦੇ ਉਹ ਲਈ ਹੈ, ਇਹਨਾਂ ਤੋਂ ਸੰਗਤ ਹਟਾਉਂਦੀ ਹੈ। ਉੱਤਮ ਪੁਰਸ਼ਾਂ ਦੀ ਸੰਗਤ ਵਿਕਾਰਾਂ ਤੋਂ ਹਟਾਉਂਦੀ ਹੈ। ਕਾਰ ਵਾਲਾ ਪੁਰਸ਼ ਰੱਜ ਕੇ ਖਾਂਦਾ, ਬੇਕਾਰ ਜਿਹਨੂੰ ਕੋਈ ਕੰਮ ਨਾ ਮਿਲੇ, ਜੇ ਇਹਨੂੰ ਵੀ ਵਿਕਾਰਕ ਦੋਸ਼ਾਂ ਦੇ ਵਿਚਾਰਾਂ ਨੂੰ, ਦੋਸ਼ ਵਾਲੇ ਮਨਾਹੀ ਕੀਤੇ ਵੱਡਿਆਂ ਦੇ ਕੰਮਾਂ ਨੂੰ ਕਰਨਾ, ਉਹਨੂੰ ਵੀ ਵਿਕਾਰ ਕਹਿੰਦੇ ਹੈ। ਇੱਕ ਕੰਮ ਤੋਂ ਬੈਠਾ ਹੋਵੇ ਉਹਨੂੰ ਵੀ ਬੇਕਾਰ ਹੀ ਕਿਹਾ ਜਾਂਦਾ ਵੀ ਇਹ ਵਿਕਾਰ ਹੈ। ਬੇਕਾਰ ਬੈਠਾ ਆਦਮੀ ਕਿਸੇ ਨੂੰ ਸੋਹਣਾ ਨਹੀਂ ਲੱਗਦਾ, ਉਹਨੂੰ ਕੌਣ ਸਾਰੀ ਉਮਰ ਰੋਜੀ ਦਿੰਦਾ? ਕੋਈ ਮਾਤਾ ਪਿਤਾ ਵੀ ਪੁੱਤਰ ਨੂੰ ਵਾਰਸ ਨੂੰ ਕਹਿੰਦੇ, ਕਾਕਾ ਹੁਣ ਤੂੰ ਕਰਕੇ ਖਾ, ਹੁਣ ਤੂੰ ਨਿਆਣਾ ਹੈ, ਹੁਣ ਕਿੰਨਾ ਕੁ ਚਿਰ ਤੈਨੂੰ ਦੇਈ ਜਾਵਾਂਗੇ, ਹੱਥ ਪੈਰ ਸਾਡੇ ਵਰਗੇ ਨੇ, ਕੰਮ ਕਰਕੇ ਖਾ। ਵਿਕਾਰ ਆਦਮੀ ਪਰਾਏ ਅਧੀਨ ਹੁੰਦਾ ਹੈ, ਬੇਕਾਰ ਰਾਜੇ ਦਾ ਡਰ ਹੈ। ਇਹ ਜਿਹਨੂੰ ਬਹੁਤੀ ਸਜ਼ਾ ਕਰਨੀ ਹੈ ਕਿਸੇ ਅਹੁਦੇ 'ਤੇ ਹੈ, ਉਹਦਾ ਬਾਈਕਾਟ ਕਰ ਦੇਣਾ ਵੀ ਮੇਰੀ ਰਿਆਸਤ ਦੇ ਵਿੱਚ, ਮੇਰੇ ਰਾਜ ਅੰਦਰ ਤੂੰ ਕਿਤੇ ਕੰਮ ਨਹੀਂ ਕਰ ਸਕਦਾ। ਇਹ ਸਾਰੀਆਂ ਸਜ਼ਾ ਨੂੰ ਭਾਰੀ ਸਜ਼ਾ ਹੈ। ਕਿੱਥੇ ਉਹ ਦੁਨੀਆਂ 'ਤੇ ਹਕੂਮਤ ਕਰਨ ਵਾਲਾ ਅਤੇ ਹਜ਼ਾਰਾਂ ਰੁਪਈਆ ਲੈਣ ਵਾਲਾ ਸੀ, ਅੱਜ ਉਹਨੂੰ ਰਿਆਸਤ ਦੇ ਵਿੱਚ ਕੋਈ ਕੰਮ ਨਹੀਂ ਕਰਨ ਦੇਣਾ, ਫਿਰ ਉਹ ਰੋਟੀ ਕਿੱਥੋਂ ਖਾਊ ਜੇ ਕੰਮ ਨਹੀਂ ਕਰਨ ਦੇਣਾ? ਉਹਨੂੰ ਬਾਰਾਂ ਪੱਥਰ ਵੀ ਕਹਿ ਦਿੰਦੇ, ਤੇ ਫੌਜੀ ਲੋਕ ਬਾਰਾਂ ਪੱਥਰ ਹੀ ਕਹਿੰਦੇ ਨੇ, ਤੇ ਆਪਣੀ ਛੋਟੀ ਬਰੀਕ ਬੋਲੀ ਦੇ ਵਿੱਚ ਆ ਕੇ ਵਿਦਵਾਨਾਂ ਨੇ ਬਾਈਕਾਟ ਕਹਿਤਾ ਸੀ। ਬਾਈਕਾਟ ਤੇ ਇੱਕੋ ਹੀ ਆ, ਬਾਈਕਾਟ ਤੇ ਬਾਰਾਂ ਪੱਥਰ। ਬਾਰਾਂ ਪੱਥਰ ਦਾ ਵੀ ਸਵਾਲ ਇਹੀ ਸੀ ਵੀ ਇਹਨੂੰ ਬੇਕਾਰ ਕਰ ਦਿਓ, ਸਾਡੀ ਰਿਆਸਤ ਵਿੱਚ, ਸਾਡੇ ਜ਼ਿਲ੍ਹੇ ਵਿੱਚ ਕਿਸੇ ਮਹਿਕਮੇ ਜੇ ਕੰਮ ਨਾ ਕਰ ਸਕੇ, ਕੰਮ ਤੇ ਬਿਨਾਂ ਫਿਰ ਉਦੋਂ ਮਰਨਾ ਚੰਗਾ, ਮੌਤ ਜੇ ਫਾਂਸੀ ਦੇ ਦੇ ਉਹ ਚੰਗਾ, ਭੁੱਖਾ ਮਰਨਾ, ਕਿਤੇ ਕੰਮ ਹੀ ਨਾ ਕਰਨਾ, ਕਿੱਥੋਂ ਖਾਊ? ਇਹ ਭਾਰੀ ਸਾਜ਼ਾ ਸੀ ਵੀ ਇਹਦਾ ਬਾਈਕਾਟ ਕਰ ਦਿਓ। ਆਪਣੇ ਬਰਾਦਰਾਂ 'ਚ ਵੀ, ਛੋਟੀ ਸੈਨਾ 'ਚ, ਛੋਟੀ ਵਿਵਸਥਾ 'ਚ ਵੀ ਇਹੀ ਸੀ। ਜਿਸ ਭਰਾ ਨੇ ਕੋਈ ਗੁਨਾਹ ਕੀਤਾ, ਜਦੋਂ ਬਰਾਦਰੀ ਪੰਚਾਇਤ ਉਹਨੂੰ ਡੰਨ ਲਾਉਂਦੀ, ਉਹਨੂੰ ਕਹਿੰਦੇ ਭਾਈ ਇਹਦਾ ਪਾਣੀ ਛੱਡ ਦਿਓ, ਇਹਦਾ ਪਾਣੀ ਬੰਦ ਕਰ ਦਿਓ, ਧੀ ਵਾਲਿਆਂ ਨੇ ਆਪਣੀ ਧੀ ਲੈ ਜਾਣੀ ਹੈ, ਨੂੰਹ ਵਾਲੇ ਨੇ ਨੂੰਹ ਲੈ ਜਾਣੀ ਹੈ, ਉਹ ਇਕੱਲਾ ਬੈਠਾ ਰਹੇ, ਨਾ ਬੰਸ਼ੀ ਖੜ ਗਿਆ। ਇਹ ਸਾਰਿਆਂ ਨਾਲ ਵੱਡੀ ਸਜ਼ਾ ਸੀ ਵੀ ਕਿਸੇ ਦੇ ਆਖੇ ਲੱਗਦਾ ਤਾਂ ਬਾਈਕਾਟ ਕਰਦੇ ਹੋ, ਇਹਦੇ ਨਾਲ ਕੋਈ ਨਿਯੰਤਰਣ ਨਾ ਰੱਖੋ, ਪਾਣੀ ਰੋਟੀ ਦੀ ਸਾਂਝ ਨਾ ਰੱਖੋ, ਕੋਈ ਨਾ ਇਹਦੇ ਨਾਲ ਵਰਤੋ। ਇਹ ਸਾਰਿਆਂ ਨੂੰ ਵੱਡੀ ਸਜ਼ਾ ਸੀ ਕਿਸੇ ਜ਼ਮਾਨੇ 'ਚ। ਪਰੰਤੂ ਸੰਗਤ ਜਿਹੜੀ ਰਚੀ ਇਹਦੇ 'ਚ ਵੀ ਵਿਸ਼ਵੇ ਗੁਰੂ ਕਹੇ ਬਾਈਕਾਟ ਕਰਨ ਵਾਲਾ ਸਵਾਲ ਤੋਰ ਖੋਟੇ ਸ਼ਬਦ ਸਹਾਰ ਕੇ ਵੀ ਵਿਦਵਾਨਾਂ ਨੇ ਉਹਨੂੰ ਸੰਗਤ 'ਚ ਬਿਠਾਉਣ ਦੀ ਇਜਾਜ਼ਤ ਦਿੱਤੀ ਹੈ। ਜੇ ਅੱਜ ਉਹਨੂੰ ਕੱਢ ਹੀ ਦੇਵਾਂਗੇ ਫਿਰ ਉਹਨੂੰ ਮੱਤ ਨਹੀਂ ਕਿਤੇ ਵੀ ਆਉਣੀ। ਇਹੀ ਸਥਾਨ ਹੈ, ਅਸੂਲ ਤਾਂ ਹੈਗਾ, ਛਿੜਾ ਨਾ ਬੱਚਾ ਪੜ੍ਹੇ ਇੱਲਤ ਕਰੇ ਉਹਦਾ ਦਾਖਲਾ ਖਾਰਜ ਕਰ ਦਿੰਦੇ ਵੀ ਤੂੰ ਭਾਈ ਲਾਇਕ ਨਹੀਂ, ਹੋਰਾਂ ਨਿਆਣਿਆਂ ਨੂੰ ਵਿਗਾੜਦਾ, ਤੂੰ ਸਾਡੇ ਸਕੂਲ 'ਚੋਂ ਨਿਕਲ ਜਾ। ਆਪਣੇ ਵੀ ਹੈ ਪਰ ਹਜ਼ੂਰ ਨੇ ਇਹਨੂੰ ਲਿਖਣ 'ਚ ਨਹੀਂ ਲਿਆਂਦਾ ਵੀ ਉਹ ਪੜ੍ਹੂ ਫਿਰ ਕਿੱਥੇ, ਉਹਨੂੰ ਇਹੋ ਜਿਹੇ ਸ੍ਰੇਸ਼ਟ ਮਾਸਟਰ ਕੋਲ ਬਿਠਾ ਲਓ ਜਿਹੜਾ ਉਹਨੂੰ ਵੀ ਮਤ ਦੇ ਦੇਵੇ। ਉਹਦੀਆਂ ਖੋਟੀਆਂ ਵਾਰਤਾ ਸੁਣ ਕੇ, ਖੋਟਾ ਬੋਲ ਸੁਣ ਕੇ ਵੀ ਉਹਨੂੰ ਮਤ ਦੇਵੇ, ਇਹੋ ਜਿਹਾ ਕਾਮਲ ਆਦਮੀ ਟੋਲਣਾ ਫਿਰ। ਅਧਿਕਾਰੀ ਤਾਂ ਵਿੱਦਿਆ ਆਪੇ ਲੈ ਲੈਂਦਾ ਉਸਤਾਦ ਤੋਂ, ਦੁਰਬੁੱਧੀ ਵਾਲੇ ਨੂੰ ਕੋਈ ਬਹੁਤਾ ਹੀ ਉੱਤਮ ਪੁਰਸ਼ ਦੇ ਸਕਦਾ ਨਹੀਂ, ਅਤੇ ਜਦੋਂ ਉਹਨੇ ਬੋਲਣਾ ਖੋਟਾ ਫਿਰ ਉਸ ਨੂੰ ਮਤ ਕਿੱਥੋਂ ਆਵੇਗੀ। ਉਸਤਾਦ ਨੂੰ ਤਾਂ ਸਤਿਕਾਰ ਨਾਲ ਬਣਾਈਦਾ ਹੁੰਦਾ, ਇਹ ਤਾਂ ਲਿਖਣ ਵਿੱਚ ਆ ਗਿਆ। ਵੱਡੇ ਦਾ ਇੱਜ਼ਤ ਕਰੋ ਛੋਟੇ ਨਾਲ, ਨੀਤੀ ਵਾਲਿਆਂ ਦਾ ਤਾਂ ਇਹ ਮਿਸ਼ਨ ਹੈ, ਵੱਡੇ ਦੀ ਇੱਜ਼ਤ ਕਰੋ ਛੋਟੇ ਨਾਲ ਪਿਆਰ ਕਰੋ। ਇੱਜ਼ਤ ਕਰਨ 'ਤੇ ਤੈਨੂੰ ਰਾਹ ਨਹੀਂ ਜਾਂਦਾ, ਉਹ ਰਾਹ ਦੱਸ ਦੇਵੇ ਚਾਹੇ ਵਿੱਦਿਆ ਦਾ ਚਾਹੇ ਮਾਰਗ ਤੁਰਨ ਦਾ। ਬੜੇ ਦਾ ਸਤਿਕਾਰ ਕਰਨ 'ਤੇ ਉਹਨੇ ਵਾਹਲਾ ਸਮਾਂ ਦੇਖਿਆ, ਤੈਨੂੰ ਕੋਈ ਮਤ ਮਿਲੇਗੀ। ਛੋਟੇ ਨਾਲ ਪਿਆਰ ਕਰ, ਜਿੱਕਣ ਆਪਣੇ ਪੁੱਤਰਾਂ ਨਾਲ ਬੱਚਿਆਂ ਨਾਲ ਕਰੀਂਦਾ। ਦੁਨੀਆਂ 'ਤੇ ਸ਼ਾਹੀ ਤਾਕਤ ਦੀ ਲੋੜ ਹੀ ਨਾ ਪਵੇ, ਉਹਦੇ ਕੋਲ ਤਾਂ ਹੀ ਜਾਣਾ ਪੈਂਦਾ ਜੇ ਸਾਡੇ 'ਚ ਘਰ 'ਚ ਤਵਾਕ ਨਹੀਂ ਹੈ, ਪੰਚਾਇਤ ਦੀ ਨਹੀਂ ਮੰਨਦਾ, ਘਰ ਦਾ ਰੌਲਾ ਘਰ ਨਿਬੇੜ ਲਵੇ। ਬਹੁਤ ਬੜੀ ਲੋਕ ਹੈ, ਪੰਚਾਇਤ 'ਚ ਵੀ ਨਿਬੜ ਜਾਏ ਫਿਰ ਵੀ ਕੋਈ ਹਰਜ ਨਹੀਂ ਹੋਇਆ, ਟਕਾ ਨਹੀਂ ਕੋਈ ਖੁੱਲਿਆ ਹੈ। ਬਰਾਦਰਾਂ ਦੇ ਚਾਰ ਭਾਈਆਂ ਦੇ ਕਹੇ 'ਤੇ ਪੰਚਾਇਤ ਦੇ ਦੋਹਾਂ ਦਾ ਰੌਲਾ ਮਰਜਨਾ ਨੇ ਤਾਂ ਹਟ ਗਿਆ ਜਾਂ ਭਰਾਵਾਂ ਦਾ ਹਟ ਗਿਆ, ਉਹ ਦੂਸਰੀ ਡਿਗਰੀ 'ਤੇ ਹੈ। ਉੱਤਮ ਉਹੀ ਹੈ ਜਿਹੜਾ ਆਪਣਾ ਘਰ ਦੇ ਵਿੱਚ ਘਰ ਨਿਬੇੜ ਲਵੇ, ਰੌਲਾ ਪੰਚਾਇਤ ਥਾਈਂ ਵੀ ਨਾ ਜਾਵੇ। ਸਾਰਿਆਂ ਨਾਲੋਂ ਸ੍ਰੇਸ਼ਟ ਹੈ, ਉਹ ਸਮਝੇ ਵੀ ਅਸੀਂ ਇੱਕ ਖੂਨ ਆ। ਬੜੇ ਛੋਟੇ ਨੂੰ ਪਿਆਰ ਹੋਵੇ ਇੱਕ ਦੂਜੇ ਦਾ, ਇਹਦੇ ਉੱਪਰ ਜਾ ਕੇ ਪੰਚਾਇਤ ਰੱਖ ਲਈ ਵੀ ਸਾਨੂੰ ਗੌਰਮੈਂਟ ਤਾਂ ਕੋਈ ਚਾਰ ਪੈਸੇ ਖਰਚਣੇ ਪੈਣਗੇ, ਜਿੰਨੀ ਰਿਪੋਰਟ ਉਹ 4 ਰੁਪਏ ਉਹਨੇ ਲਿਖਦੇ ਹੀ ਨਹੀਂ ਪੁਲਸਾਲੇ, ਵੀ ਉੱਥੇ ਤਾਂ ਫਿਰ ਜਾਣਾ ਹੀ ਪੈਂਦਾ ਸੀ। ਨੇਕ ਪੁਰਸ਼ ਨਹੀਂ ਜਾਂਦੇ, ਜਿਹੜਾ ਨੇਕੀ ਦਾ ਦਰਜਾ ਹੈ, ਦਾਅਵਾ ਤਾਂ ਨਹੀਂ ਹੈ ਵੀ ਕਿਸੇ ਨੂੰ ਆਪਾਂ ਬੈਜ ਲੈ ਕਹੀਏ, ਮਗਰ ਉਹਨੂੰ ਆਪੇ ਹੀ ਡਰਨਾ ਹੈ, ਉਹਨੂੰ ਸਰਕਾਰੇ ਜਾਣਾ ਪੈਣਾ। ਉਹਦੀ ਬਰਾਦਰਾਂ ਨਾਲ ਬਣਦੀ ਨਹੀਂ, ਉਹਨੇ ਮੰਨਣੀ ਨਹੀਂ ਹੈ ਉਹਨਾਂ ਦੀ, ਜਿਹੜਾ ਮੰਨਦਾ ਹੈ ਪੰਚਾਇਤ ਨੂੰ ਰੱਬ ਮੰਨ ਲਿਆ ਉਹਦਾ ਝਗੜਾ ਮੁੱਕ ਜਾਂਦਾ ਹੈ, ਵੀ ਚਾਹੇ ਇਹਨਾਂ ਨੇ ਮੈਨੂੰ ਮੰਨਦੀ ਜਗ੍ਹਾ ਸ਼ੇਰ ਹੀ ਚੀਜ਼ ਦਿੱਤੀ ਹੈ, ਭਰਾ ਨੂੰ 39 ਸ਼ੇਰ ਦੇਤੀ, ਵੀ ਜਿਹੜੀ ਪੰਚਾਇਤ ਨੇ ਕਰਤੀ ਉਹ ਰੱਬ ਨੇ ਕਰਤੀ, ਉਹ ਕਦੇ ਨਹੀਂ ਹਾਰਦਾ। ਉਹਦੇ 'ਤੇ ਰੱਬ ਦੀ ਬੜੀ ਪ੍ਰਸੰਨਤਾ ਵੀ ਇਹਨੇ ਚਾਰ ਭਰਾਵਾਂ ਦੀ ਇੱਜ਼ਤ ਕਰੀ ਹੈ, ਉਹਨਾਂ ਨੇ ਕਿਸੇ ਯੋਗ ਸਮਝ ਕੇ ਭਾਵੇਂ ਇਨਸਾਫੀ 'ਚ ਗਲਤੀ ਕੀਤੀ ਹੈ, ਉਹਦੀ ਦੇਣਦਾਰ ਹੋਈ ਪੰਚਾਇਤ। ਪੰਚਾਇਤ ਨਹੀਂ ਕਰਦੀ ਹੋਈ, ਇੱਕ ਭੁੱਲ ਸਕਦਾ, 2 ਪੰਚਾਇਤ ਤਾਂ 5 ਦਾ ਨਾਂ ਹੈ, 5 ਨਹੀਂ ਇੱਕ ਪਾਸੇ ਹੋਇਆ ਕਰਦੇ। ਕਿਸੇ ਵਿਰੋਧ ਨਾਲ ਸਮੇਂ ਦੀ ਚਾਲ ਨਾਲ ਹੋ ਜਾਣ ਤਾਂ ਹੋ ਜਾਣ, ਨਹੀਂ 5 ਤਾਂ ਹੀ ਖਿੱਚਦੇ, 5 ਇੱਕ ਤਾਂ ਵਿਰੋਧੀ ਨਹੀਂ ਹੁੰਦੇ, ਉਹਨਾਂ 'ਚ ਕੋਈ ਦੱਸਣ ਵਾਲਾ ਵੀ ਹੁੰਦਾ ਵੀ ਤੁਸੀਂ ਗਲਤ ਕਰਦੇ ਹੋ, ਆਪਣੀ ਪੰਚਾਇਤ ਟੁੱਟ ਜਾਏਗੀ, ਉਹਦੇ ਉੱਤੇ ਦੀ ਹੋਰ ਰਾਜੂ ਕੋਈ। ਪੰਚਾਇਤ ਪਰ ਕੁਦਰਤ ਵੱਲੋਂ ਮਨਜ਼ੂਰ ਹੋਈ ਹੈ ਵੀ 5 ਤੱਤ ਬਣਾ ਕੇ ਦੁਨੀਆਂ ਦੀ ਰਚਨਾ ਬਣਾਈ ਹੈ, ਪਹਿਲਾਂ ਹੈ ਇੱਕ ਰੱਬ ਦੀ ਬਣਾਈ ਹੋਈ। ਤੇਲੀ ਦੀ ਜਾਤ ਵਿੱਚ ਸੀ, ਥੀ ਵੀ ਗੂੰਗਾ, ਸਾਰੇ ਪੰਡਤਾਂ ਨੂੰ ਪੰਡਿਤ ਜਿੱਦਾਂ ਜਿੱਦਾਂ ਸਾਰੇ ਮੁਲਕ ਜੈ ਕਰਿਆ ਆ, ਸਾਰੇ ਬਹੁਤੇ ਜਿਹੜੇ ਹੋ ਜਾਂਦੇ ਨੇ ਉਹ ਫਿਰ ਆਪਣੀ ਤੋਹੀਨ ਮੰਨਦੇ ਨੇ ਵੀ ਸਾਨੂੰ ਇੱਕ ਪੰਡਿਤ ਨੇ ਜਿੱਤ ਲਿਆ, ਇੱਕ ਆਦਮੀ ਜਿੱਤ ਗਿਆ, ਉਹ ਇਕੱਠੇ ਹੋ ਕੇ ਉਹਨੂੰ ਹਾਰ ਦੇਣ ਦਾ ਸਾਧਨ ਕਰਦੇ ਨੇ। ਵੀ ਇਕੱਠ ਵਿੱਚ ਵਿਦਿਆ ਅਤੇ ਹੀਣ ਅਤੇ ਮੋਟੀ ਬੁੱਧ ਵਾਲਿਆਂ ਦਾ ਵੀ ਇਕੱਠ ਬਰਕਤ ਪਾਉਂਦਾ, ਉਹ ਇਕੱਠੇ ਹੋ ਕੇ ਉਹਨਾਂ ਨੇ ਕੋਈ ਡਾਲਾ ਵੱਢਦਾ, ਸਿਆਣੇ ਆਦਮੀ ਉਹਨਾਂ ਨੂੰ ਕਿਹਾ ਵੀ ਭਾਈ ਤੂੰ ਇਸੇ ਡਾਲੇ 'ਤੇ ਬੈਠਾ, ਤੈਨੂੰ ਹੇਠ ਆ ਜਾਏਗਾ ਇਹਦੇ, ਜਿਹੜੇ ਤੇ ਬੈਠਾ ਤੂੰ ਉਹਨੂੰ ਮੁੰਡੋਂ ਵੱਢਦਾ ਹੈ ਤਾਂ ਤੈਂ ਨਾਲ ਡਿੱਗ ਪੈਣੇ, ਟਾਲਾ ਤੇਰੇ ਉੱਤੇ ਡਿੱਗਾ, ਤੈਨੂੰ ਮਾਰ ਦੂ। ਉਹ ਕਹਿੰਦਾ ਤੁਸੀਂ ਮੈਨੂੰ ਦੱਸਣ ਵਾਲੇ ਕੌਣ? ਹੁਣ ਉਹ ਵੱਢਦਾ ਸੀ ਡੀਪਿਆ ਮਗਰ ਪੈ ਗਿਆ ਉਹਨਾਂ ਦੇ ਵੀ ਮੈਨੂੰ ਕੋਈ ਮੰਤਰ ਮਾਰ ਕੇ ਸਿੱਟ ਗਏ। ਉਹ ਕਹਿੰਦੇ ਵੀ ਇਹੋ ਜਿਹੇ ਮੂਰਖ ਨੂੰ ਕਿਵੇਂ ਗਲੋਂ ਲਾਈਏ, ਅਸੀਂ ਤਾਂ ਮੱਤ ਦਿੱਤੀ ਸੀ ਵੀ ਤੂੰ ਇਹਦੇ ਉੱਤੇ ਬੈਠ ਕੇ ਨਾ ਵੱਢ, ਕੋਈ ਪੌੜੀ ਪੁੜੀ ਲਾ ਲਾ ਜਾਂ ਪਿਛਾਂ ਮੁੱਢ ਕੇ ਨਹੀਂ ਬੈਠ ਕੇ ਵੱਢ, ਤੂੰ ਡਾਲੇ 'ਤੇ ਜਿਹੜੇ ਨੂੰ ਵੱਢਦੇ ਉਸੇ 'ਤੇ ਵੱਢ, ਬੈਠੇ ਸਾਰੀ ਛਿਟੀ ਛਿਟੀ ਦਾ ਭਾਰ ਤੇਰੇ 'ਤੇ ਆ ਜਾਣਾ ਡਿੱਗੇ 'ਤੇ। ਉਹਨੇ ਆਖਿਆ ਵੀ ਇਹ ਤਾਂ ਮੂਰਖ ਹੈ, ਇਹਨੂੰ ਕਿਵੇਂ ਗਲੋਂ ਲਾਈਏ, ਵੀ ਇਹਨੇ ਤਾਂ ਸਾਨੂੰ ਮਾਰ ਦੇਣਾ। ਉਹ ਕਹਿੰਦੇ ਵੀ ਤੂੰ ਸਾਨੂੰ ਕਿਵੇਂ ਛੱਡੇ? ਕਹਿੰਦਾ ਤੁਸੀਂ ਮੈਨੂੰ ਕੋਈ ਮੰਤਰ ਮਾਰਿਆ ਛਿੱਟਿਆ? ਕਹਿੰਦੇ ਅਸੀਂ ਤਾਂ ਤੈਨੂੰ ਮੱਤ ਦਿੱਤੀ ਸੀ ਵੀ ਤੂੰ ਡਾਲੇ 'ਤੇ ਜਿਹੜੇ 'ਤੇ ਬੈਠੇ ਭਾਈ ਉਸ ਨੂੰ ਵੱਢਦਾ, ਇਹਨੇ ਡਿੱਗਣੇ ਨਾਲ ਤੈਂ ਡਿੱਪਣੇ ਹੇਠ ਆ ਜਾਏਗਾ। ਡਾਲਾ ਸਿੱਧਾ ਤਾਂ ਡਿੱਗਦਾ ਹੀ ਹੁੰਦਾ, ਉਹ ਉੱਟ ਕੇ ਡਿੱਗਿਆ ਹੇਠ ਆ ਗਿਆ। ਉਹ ਪੁੱਜਿਆ ਉਹਨੂੰ ਕਹਿੰਦੇ ਵੀ ਤੈਨੂੰ ਰਾਜੇ ਦੇ ਚੰਗੇ ਚੰਗੇ ਥਾਂ ਵਿਆਹ ਦਿਆਂਗੇ। ਪੰਡਿਤ ਨਾਲ ਜਾਇ ਕਰਾ ਕੇ ਵਿਦਿਆਵੰਤੀ ਬੀਬੀ ਸੀ ਕੋਈ, ਉਹਦਾ ਨਾਂ ਹੀ ਵਿਦਿਆ ਸੀ, ਉਹਨੇ ਸਾਰੇ ਜਿੱਤ ਲਏ ਸੀ, ਪੰਡਿਤ ਜਿੱਤਣੇ ਤੇ ਸਾਰੇ ਜਿੱਤ ਲਏ, ਵਿਦਿਆਵੰਤੀ ਉਹਦਾ ਨਾਂ ਸੀ। ਹੋਇਆ ਤਾਂ ਕਾਲੀਦਾਸ ਆ, ਇਹ ਤਾਂ ਤਕੜਾ ਵਿਦਵਾਨ ਹੋਇਆ ਕਾਲੀਦਾਸ ਤਾਂ। ਪਹਿਲਾਂ ਕਹਿੰਦੇ ਨੇ ਵੀ ਇੰਨਾ ਮੂਰਖ ਸੀ, ਉਹਨੂੰ ਵੀ ਅਕਲ ਨਹੀਂ ਸੀ, ਉਹ ਉਹਨਾਂ ਨੇ ਮਗਰ ਪਿਆ ਸੀ। ਉਹਨਾਂ ਨੇ ਆਖਿਆ ਵੀ ਅਸੀਂ ਰਾਜੇ ਦੀ ਲੜਕੀ ਨਾਲ ਤੈਨੂੰ ਵਿਆਹ ਦਿੰਦੇ ਤਾਂ ਸਾਨੂੰ ਮਾਰਨ 'ਤੇ ਛੱਡ। ਇਹ ਵਡਿਆ ਕੇ ਉਹਨੂੰ ਚੰਗੇ ਸੁੰਦਰ ਕੱਪੜੇ ਪਾ ਲਏ, ਮੂਰਖ ਸੀ ਬਹੁਤ, ਸਿਆਣਾ ਮੰਨੀ ਵੀ ਮੈਨੂੰ ਰਾਜੇ ਦੇ ਵਿਆਹੁੰਦੇ ਨੇ, ਇਹ ਤਾਂ ਬੜੇ ਤਕੜੇ ਆਦਮੀ ਨੇ, ਨਾ ਉਸਨੂੰ ਬੈਠਣਾ ਆਵੇ ਨਾ ਕੱਪੜਾ ਪਹਿਨਣਾ ਆਵੇ, ਕੱਪੜੇ ਸੁੰਦਰ ਪਾ ਕੇ ਪੰਡਿਤ ਬਣਾ ਲਿਆ ਵੀ ਸਾਡਾ ਇੱਕ ਪੰਡਿਤ ਆਇਆ ਉਹ ਵਿਦਿਆਵੰਤੀ ਨਾਲ ਗੋਸ਼ਟ ਕਰੇਗਾ। ਉਹਨੇ ਵੀ ਮੰਨ ਲਿਆ ਵੀ ਪੰਡਿਤ ਅੱਗੇ ਬਹੁਤ ਲਿਆਉਂਦੇ ਨੇ, ਇਹਨਾਂ ਨੇ ਇਕੱਠੇ ਹੋ ਕੇ ਉਹਨੂੰ ਮੂਰਖ ਨੂੰ ਫੜ ਕੇ ਲਿਆਇਆ ਵੀ ਇੰਨਾ ਆਦਮ ਕਰਦੇ, ਸਾਡਾ ਪੰਡਿਤ ਇੰਨੇ ਆਦਮ ਵਾਲਾ, ਉਹਨੂੰ ਬੈਠਣਾ ਤੁਰਨਾ ਵੀ ਨਹੀਂ ਸੀ ਆਉਂਦਾ, ਬਿਠਾ ਲਿਆ ਚੱਪ ਵੀ ਆਪ ਮਰਵਾਇਆ ਵੀ ਪੰਡਿਤ ਨੂੰ ਇੰਨਾ ਆਦਮ ਕਰਦੇ ਨੇ ਵੀ ਬਹੁਤ ਵੱਡਾ ਪੰਡਿਤ ਹੈ, ਜਿਹੜੇ ਪੜ੍ਹੇ ਲਿਖੇ ਇੰਨਾ ਆਦਮ ਕਰਦੇ ਨੇ, ਇਹਦਾ ਸੋਹਣਾ ਆਸਣ ਪਾਇਆ, ਸਤਿਕਾਰ ਨਾਲ ਬਿਠਾ ਲਿਆ। ਉਹ ਕਹਿੰਦਾ ਵੀ ਇੰਨਾ ਪੰਡਿਤ ਗੰਭੀਰ ਲਿਆਂਦਾ ਇਹਨਾਂ ਨੇ, ਕਿਤੇ ਕਾਸ਼ੀ ਤੋਂ ਲਿਆਂਦਾ ਹੋਣਾ, ਜੇ ਬੋਲੇ ਤੇ ਤਾਂ ਇਹਨੇ ਜਿੱਤ ਜਾਣਾ ਮੈਨੂੰ। ਕਹਿੰਦੇ ਮੈਂ ਸੈਨਮ ਸੈਨੀ ਗੋਸ਼ਟ ਕਰੂੰ। ਉਹ ਕਹਿੰਦੇ ਅਸੀਂ ਇਸ ਗੱਲ 'ਤੇ ਬੜਾ ਹੀ ਖੁਸ਼ ਹਾਂ, ਸਾਡਾ ਪੰਡਿਤ ਇਸ ਗੱਲ 'ਤੇ ਖੁਸ਼ ਹੈ। ਇਹ ਭਾਈ ਸਾਹਿਬ ਨੇ ਤਾਂ ਗਾਂਗੇ ਤੇਲੀ ਦੀ ਦੱਸਿਆ ਵੀ ਤੇਲੀ ਸੀ ਗੂੰਗਾ, ਪਰ ਵਿਦਵਾਨ ਨੇ ਕਿਹਾ ਉਸ ਵਿਦਿਆਵੰਤੀ ਦਾ ਵੀ ਨਾਂ ਪਾਤਾ ਇਸ ਵਿਸਾਖੀ 'ਚ। ਵਿਦਿਆਵੰਤੀ ਨੂੰ ਉਸਨੇ ਵੀ ਪਰਮਾਤਮਾ ਇੱਕ ਹੈ, ਇੱਕ ਉਂਗਲੀ ਖੜੀ ਕਰੀ ਪੰਡਿਤ ਨੇ, ਵਿਦਿਆਵੰਤੀ ਨੇ। ਉਹਨੇ ਮੂਰਖ ਨੇ ਕਿਹਾ ਵੀ ਇਹ ਮੈਨੂੰ ਇਉਂ ਕਹਿੰਦੀ ਤੂੰ ਮੇਰੇ ਐਡੀ ਰਾਜੇ ਦੀ ਲੜਕੀਆਂ, ਸਾਰੇ ਪੰਡਿਤ ਮੇਰੇ ਮੂਹਰੇ ਹਾਰ ਗਏ ਨੇ, ਤੂੰ ਮੇਰੇ ਨਾਲ ਗੋਸ਼ਟ ਕਰਨ ਮੈਂ, ਤੇਰੀ ਇੱਕ ਅੱਖ ਹੈ ਇਹ ਭੰਨ ਦੂੰ। ਉਹਨੇ ਤਾਂ ਕਿਹਾ ਸੀ ਵੀ ਇੱਕ ਪਰਮਾਤਮਾ ਹੈ। ਉਹ ਲੜਕੀ ਨੇ ਆਪਣੇ ਵਿਚਾਰ ਵਿੱਚ ਹੀ, ਉਹ ਕਮਲੇ ਨੇ ਕਿਹਾ ਵੀ ਇਉਂ ਕਹਿੰਦੀ ਇਹ ਵੀ ਤੂੰ ਮੇਰੇ ਨਾਲ ਚਰਚਾ ਕਰਨ ਆਇਆ, ਤੇਰੀ ਅੱਖ ਭੰਨ ਦੂੰ ਮੈਂ ਉਂਗਲੀ ਮਾਰ ਕੇ। ਮੂਰਖ ਨੇ ਉਹਦੇ ਜਵਾਬ ਵਿੱਚ ਦੋ ਉਂਗਲੀਆਂ ਕਰਤੀਆਂ, ਮੈਂ ਕਹਿੰਦਾ ਤੇਰੀਆਂ ਦੋਨੋਂ ਹੀ ਭੰਨ ਦੂੰ। ਉਹਨੂੰ ਦਿਲਾਂ 'ਚ ਇਹ ਸੀ ਮੈਂ ਤੇਰੀਆਂ ਦੋਨੋਂ ਉਂਗਲੀਆਂ ਮਾਰ ਕੇ ਦੋਨੋਂ ਅੱਖਾਂ ਭੰਨ ਦੂੰ। ਹੁਣ ਬੀਬੀ ਨੇ ਆਪਣੀ ਇਲਮ ਨਾਲ ਦੋਨੋਂ ਹਾਰੇ ਨੇ, ਕਾਲੀਦਾਸ ਵੀ ਇਹ ਵਿਦਿਆਵੰਤੀ ਵੀ, ਇੱਕੋ ਹੀ ਪ੍ਰਸੰਗ ਹੈ ਦੋਹਾਂ ਦਾ। ਭਾਈ ਸਾਹਿਬ ਨੇ ਉਹ ਲਿਖਿਆ ਇਸ ਘਰ ਵਿੱਚ ਗੋਸ਼ਟ ਗਾਂਗੇ ਤੇਲੀਆ ਹੋਏ ਜੱਗ ਦੇਖਾ, ਉਹ ਕਰੇ ਉਂਗਲਾਂ ਉਹ ਦੋ ਸਰੇਖਾ, ਉਹ ਕਰੇ ਪੰਜ ਉਂਗਲਾਂ ਉਹ ਮੁੱਠ ਸਰੇਖਾ। ਇਸ ਰੁੱਟ ਲਿਖਿਆ ਭਾਈ ਸਾਹਿਬ ਨੇ ਤਾਂ ਵੀ ਉਹਨੇ ਇੱਕ ਉਂਗਲੀ ਕਰੀ, ਉਹਨੇ ਦੋ ਕਰਤੀਆਂ, ਮੈਂ ਤੇਰੀਆਂ। ਉਹਨੇ ਤਾਂ ਕੀਤਾ ਵੀ ਹੈ ਤਾਂ ਇੱਕੋ ਹੀ ਪਰਮਾਤਮਾ ਪਰ ਦੂਜੀ ਮਾਇਆ ਰਲ ਕੇ ਦੁਨੀਆ ਬਣੀ ਹੈ। ਉਹਨੇ ਦੋ ਉਂਗਲੀਆਂ ਕੀਤੀਆਂ ਵੀ ਇਹਨੇ ਕਿਹਾ ਪਰਮਾਤਮਾ ਇੱਕ ਹੈ, ਪਰ ਦੂਜੀ ਉਹ ਦੋ ਕਹਿੰਦੀ ਦੋ, ਦੂਜੀ ਕਹਿੰਦੇ ਮਾਇਆ ਰਲੀ ਹੋਈ ਹੈ ਤਾਂ ਜਗ ਬਣਿਆ। ਸੁਣੋ ਤਾਂ ਸੀ ਗਈ ਇਕੱਲਾ, ਕਹਿੰਦੇ ਵੀ ਬਹੁਤ ਵਿਦਵਾਨ ਹੈ ਵੀ ਪੰਡਿਤ ਸੈਨਮ ਸੈਨੀ ਵਿੱਚ। ਉਹਨੇ ਕਿਹਾ ਵੀ ਪੰਜ ਜਿਹੜਾ ਸਾਰੀ ਦੁਨੀਆ ਬਣੀ ਹੈ, ਬਣੀ ਤਾਂ ਦੋ 'ਤੇ ਹੈ, ਪਰਮਾਤਮਾ ਨਾਲ ਮਾਇਆ ਰਲ ਗਈ। ਪਰ ਇਹ ਬਣੀ ਪੰਜ ਤੱਤ ਇਕੱਠੇ ਹੋ ਕੇ ਬਣੀ ਹੈ। ਉਹਨੇ ਪੰਜ ਉਂਗਲੀਆਂ ਖੜੀਆਂ ਕਰ ਲਈ, ਮੈਂ ਉਹਨੇ ਮੂਰਖ ਨੇ ਸਮਝੇ ਮੈਨੂੰ, ਕਹਿੰਦੇ ਮੈਂ ਤੇਰੇ ਚਪੇੜ ਮਾਰੂੰ ਤੂੰ ਮੇਰੇ ਨਾਲ ਝਗੜਦਾ। ਉਹਨੇ ਕਿਹਾ ਤਾ ਵੀ ਹੈ ਤਾਂ ਦੋ ਸ਼ਕਤੀਆਂ ਦੇ ਮਾਇਆ ਅਤੇ ਪ੍ਰਭੂ ਮਿਲ ਕੇ ਬਣੀ ਹੋਈ, ਪਰ ਇਹਨਾਂ ਦੇ ਪੰਜ ਤੱਤ ਬਣੇ ਤਾਂ ਦੁਨੀਆਂ ਬਣੀ ਹੈ, ਪੰਜਾਂ ਤੱਤਾਂ ਤੋਂ ਬਣੀ ਹੈ ਦੁਨੀਆਂ। ਪੰਡਿਤ ਨੇ ਇਹ ਕਿਹਾ ਵੀ ਇਹ ਸੋਚਣ ਵਾਲੀ ਬੀਬੀ ਨੇ ਕਿਹਾ ਵੀ ਇਹ ਕਹਿੰਦਾ ਮੈਂ ਕਿਹਾ ਸੀ ਵੀ ਦੂਜੀ ਮੈਂ ਰਲੀ ਹੈ, ਇਹਨੇ ਪੰਜ ਕਰੇ ਮੈਂ ਚਪੇੜ ਮਾਰੂੰ। ਉਹ ਆਪਣੀ ਅਕਲ ਨਾਲ ਦੋਨੋਂ ਬੋਲਣ ਦਾ ਤਾਂ ਸਵਾਲ ਨਹੀਂ ਸੀ, ਸੈਨਮ ਸੈਨੀ ਚਰਚਾ ਸੀ। ਉਹਨੇ ਪੰਜ ਉਂਗਲੀਆਂ ਕਰੀਆਂ ਵੀ ਇਹ ਜਾਣਦੇ ਵੀ ਪੰਜ ਹੈ ਤਾਂ ਦੂਜੀ ਮਾਇਆ ਵਾਲੀ ਹੋਈ, ਪਰ ਇਹਨਾਂ ਨੇ ਵੀ ਪੰਜ ਸਰੂਪ ਧਾਰੇ ਨੇ, ਪੰਜ ਤੱਤ ਬਣੇ ਤਾਂ ਦੁਨੀਆਂ ਬਣੀ ਹੈ। ਉਹ ਪੰਜੇ ਤੇ ਉਹਨੇ ਤਾਂ ਕਿਹਾ ਵੀ ਚਪੇੜ ਮਾਰਨੀ ਹੈ, ਇਹ ਉਸਨੇ ਵੀ ਮੂਰਖ ਨੇ ਪੰਜ ਉਂਗਲੀਆਂ ਕਰੇ ਮੈਂ ਤੇਰੇ ਚਪੇੜ ਮਾਰ ਕੇ ਮੂੰਹ ਭੰਨ ਦੂੰ। ਉਹ ਕਹਿੰਦਾ ਮੈਂ ਮੁੱਕੀ ਮਾਰ ਕੇ ਜਾਣਾ ਖੜ ਦੂੰ। ਉਹਨੇ ਪੰਜੇ ਉਂਗਲੀਆਂ ਇਕੱਠੀਆਂ ਕਰਨੀਆਂ, ਉਹ ਕਰੇ ਪੰਜ ਉਂਗਲਾਂ ਮੁੱਠ ਸਰੇਖਾ, ਕਹਿੰਦਾ ਮੈਂ ਮੁੱਕੀ ਮਾਰੀ ਤਾਂ ਜਾਣਾ ਖੜ ਦੂੰ। ਉਹ ਕਹਿੰਦਾ ਵੀ ਇਹ ਪੰਡਿਤ ਤਾਂ ਬਹੁਤ ਵਿਦਵਾਨ ਹੈ, ਮੈਂ ਇਹਨੂੰ ਕਿਹਾ ਸੀ ਵੀ ਪੰਜਾਂ ਤੱਤਾਂ ਦਾ ਆਕਾਰ ਹੈ ਸਾਰਾ, ਪੰਜਾਂ ਤੱਤਾਂ ਤੋਂ ਬਣੀ ਹੈ ਸ੍ਰਿਸ਼ਟੀ, ਪਰ ਇਹਨੇ ਐਂ ਮੁੱਠੀ ਕਰੀ ਹੈ ਜਿਹੜੀ ਪੰਜ ਤੱਤ, ਕਹਿੰਦਾ ਐਂ ਦੇ ਪਰਮਾਤਮਾ ਦੇ ਹੁਕਮ ਨੇ ਇਹਦੇ 'ਚ ਇਕੱਠੇ ਨੇ, ਕੱਚੇ ਚਮਚ ਅੱਗ ਵੀ ਹੈਗੀ, ਪਾਣੀ ਵੀ ਹੈਗਾ, ਧਰਤੀ ਵੀ ਹੈਗੀ, ਆਕਾਸ਼ ਵੀ ਹੈਗਾ, ਵੀ ਪੰਜੇ ਤੱਤ ਐਂ ਮੁੱਠੀ ਦੀ ਤਰ੍ਹਾਂ ਇਕੱਠੇ ਹੋਏ ਨੇ ਤਾਂ ਬੰਦਾ ਬਣਿਆ। ਉਹ ਉਦੋਂ ਉਹਦਾ ਜਵਾਬ ਦਿੰਦਾ ਤੂੰ ਚਪੇੜ ਮਾਰੇਗਾ ਮੈਂ ਮੁੱਕੀ ਮਾਰੂੰ। ਉਹ ਆਪਣੇ ਮਨ ਦੇ ਵਿੱਚ ਹੀ ਅਕਲ ਦੇ ਦੌਰਾਨ 'ਚ ਆਪਣੀ ਅਕਲ ਨਾਲ ਪਟਾਇਆ। ਉੱਥੇ ਗੁਰੂ ਕਹਿੰਦੇ ਲਿਖਿਆ ਪੰਡਿਤ ਰੋਵੇ ਗਿਆਨ ਗੁਵਾਏ, ਜਦ ਉਹਦਾ ਸਿਧਾਂਤ ਦੇਖਿਆ ਤਾਂ ਮਹਾਂਮੂਰਖ ਹੈ, ਮਗਰ ਆਪਣੀ ਅਕਲ ਨਾਲ ਆਪ ਹਾਰ ਗਿਆ, ਆਪਣਾ ਸਾਰਾ ਗਿਆਨ ਗੁਆ ਕੇ ਵੀ ਮੈਂ ਮੂਰਖ ਨਹੀਂ ਜਿੱਤ ਲਿਆ। ਉੱਥੇ ਸਾਰਿਆਂ ਨੇ ਤਾੜੀ ਮਾਰਤੀ ਵੀ ਸਾਡਾ ਪੰਡਿਤ ਜਿੱਤ ਗਿਆ, ਸਾਡਾ ਪੰਡਿਤ ਜਿੱਤ ਗਿਆ, ਬੀਬੀ ਨਾਲ ਵਿਆਹ ਤਾ। ਉਹ ਵਿਦਿਆਵੰਤੀ ਨਾਲ ਉਹਦਾ ਕਿਹਾ ਵੀ ਜਿਹੜਾ ਮੈਨੂੰ ਜਿੱਤ ਰਿਹਾ ਮੈਂ ਉਹਦੇ ਨਾਲ ਵਿਆਹ ਕਰਾਉਣਾ। ਉਹ ਵਿਦਿਆਵੰਤੀ ਨੂੰ ਜਿੱਤ ਗਿਆ ਪੰਜ ਉਂਗਲੇ 'ਤੇ ਇਕੱਠੀ ਮੁੱਠ ਕਰੀ 'ਤੇ। ਉਹ ਜਦ ਕਾਸ਼ਨ 'ਤੇ ਗਏ ਸਿੰਘਾਸਣ ਦੇ ਉੱਪਰ ਚੁਬਾਰੇ 'ਚ, ਉਸਨੇ ਵਿਦਿਆ ਦੇ ਬਲ 'ਚ ਸੰਸਕ੍ਰਿਤ ਦੇ ਵਿੱਚ ਬੋਲੀ, ਉਹ ਹੁਣ ਜਮਾਂ ਹੀ ਮੂਰਖ ਜੀ ਪੜ੍ਹਿਆ ਨਹੀਂ ਜੀ। ਉਹਨੇ ਵਾਰ ਸ਼ਬਦ ਕਿਹਾ, ਵਾਰ ਅੱਜ ਕੀ ਵਾਰ ਹੈ? ਉਹ ਕਹਿੰਦਾ ਮੈਂ ਮਰਦ ਤੂੰ ਜਨਾਨਾ, ਵਾਰ ਤੂੰ ਲਾ ਮੈਂ ਕੋ ਲਾਵਾਂ? ਉਹਨੇ ਕਿਹਾ ਮੈਨੂੰ ਤਾਂ ਮੂਰਖ ਨਾ ਵਿਆਹ ਤਾ ਵੀ ਤੇ ਇੰਨੀ ਗੱਲ ਵੀ ਨਹੀਂ ਜਾਣਦਾ, ਵਾਰ ਤਾਂ ਮੈਂ ਦਿਨ ਪੁੱਛਦੀ ਵੀ ਅੱਜ ਵਾਰ ਕੀ ਹੈ। ਇਹ ਕਹਿੰਦਾ ਵਾਰ ਤੂੰ ਲਾ ਤੂੰ ਜਨਾਨੀ ਹੈ, ਮੇਰੇ ਮਰਦ ਦੇ ਆਖੇ ਲੱਗ। ਉਹਨੇ ਉਸ ਨੂੰ ਉੱਥੋਂ ਧੱਕਾ ਦੇ ਕੇ ਹੇਠਾਂ ਸੁੱਟਤਾ ਵੀ ਮੈਨੂੰ ਤਾਂ ਪੰਡਤਾਂ ਨੇ ਧੋਖਾ ਕੀਤਾ, ਮੈਨੂੰ ਮੂਰਖ ਨਾਲ ਹੋਇਆ ਤਾਂ ਇਹਦਾ ਇੰਨੀ ਗੱਲ ਵੀ ਨਹੀਂ ਜਾਣਦਾ ਵੀ ਵਾਰ ਨਾ ਦੇ ਕਿਹਾ ਵੀ ਹਵਾ ਆਉਂਦੀ ਹੈ ਵਾਰ ਨਾ ਦੇ। ਕਹਿੰਦਾ ਵਾਰ ਮੈਂ ਤਾਂ ਕਹਿੰਦੀ ਅੱਜ ਵਾਰ ਕੀ ਹੈ, ਤਿਥ ਕੀ ਹੈ? ਇਹ ਕਹਿੰਦੇ ਵਾਰ ਤੂੰ ਲਾ ਮੈਂ ਕੋ ਲਾਵਾਂ? ਉਹਨੇ ਉਹ ਮੋਹਰੀ ਥਾਈ ਧੱਕਾ ਦੇ ਕੇ ਉਹਨੂੰ ਠਾਂ ਸੁੱਟਤਾ ਹੇਠ ਤੀ ਦੇਵੀ ਦਾ ਮੰਦਿਰ। ਉੱਥੇ ਡਿੱਗਿਆ, ਉਹਦੇ ਸੱਟਾਂ ਲੱਗੀਆਂ, ਖੂਨ ਨਿਕਲਿਆ। ਉਹ ਖੂਨ ਨਿਕਲੇ ਦੇਵੀ ਪ੍ਰਗਟ ਹੋ ਗਈ ਵੀ ਮੈਨੂੰ ਕਿਹਨੇ ਭੇਟਾ ਖੂਨ ਕੀਤਾ, ਮੇਰੇ 'ਤੇ ਕੁਰਬਾਨੀ ਕੀਤੀ ਹੈ? ਉਹ ਕਹਿੰਦੀ ਬਰਬਰ ਹੋਈ। ਉਹਨੇ ਆਖਿਆ ਵੀ ਮੇਰੀ ਕੋਈ ਸਾਰ ਪੁੱਛਦਾ ਵੀ ਤੂੰ ਕਿਹਨੇ ਮਾਰਿਆ, ਇੱਥੇ ਕਿਵੇਂ ਡਿੱਗ ਪਿਆ? ਹੁਣ ਉਹਦਾ ਤਤਲਾਨੇ 'ਤੇ ਨਿਕਲਿਆ ਤਾਂ ਇਸ ਰੋਡ ਜਵਾਨ ਨਾ ਹੈ ਨਾ, ਸੱਟ ਲੱਗੀ ਹੋਈ ਤੀ ਮੂੰਹ 'ਤੇ, ਵਿਦਿਆ 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 ਇਸ ਤਰ੍ਹਾਂ ਦੇ ਸ਼ਬਦ ਨੂੰ ਵਿਦਿਆਵੰਤੀ ਨੇ ਮਾਰਿਆ ਤਾਂ ਕਹਿ ਨਾ ਸਕਿਆ, ਵਿਦਿਆ ਵਿਦਿਆ ਮੂੰਹ 'ਚੋਂ ਨਿਕਲੀ। ਉਹ ਕਹਿੰਦੀ ਤਥਾ ਅਸਤੂ, ਵਿਚਾਰੇ ਵੇਦ ਤੇਰੇ ਕੰਠ ਹੋਣਗੇ। ਹੋਇਆ ਤਾਂ ਕਾਲੀਦਾਸ ਹੈ ਇਹ, ਪਹਿਲਾਂ ਇੰਨਾ ਮੂਰਖ ਸੀ, ਉਹ ਦੇਵੀ ਦੇ ਵਰ ਨਾਲ ਚਾਰੇ ਵੇਦ ਕੰਠ ਹੋ ਗਏ ਉਹਦੇ। ਜਦ ਉਹਨੇ ਬਾਹਰੋਂ ਸਲੋਕ ਬੋਲੇ ਵਿਦਿਆ ਦੇ, ਫਿਰ ਉਹਨੇ ਕਿਹਾ ਵੀ ਮੈਂ ਤਾਂ ਪਤੀ ਨੇ ਬੜਾ ਧੋਖਾ ਕੀਤਾ ਵੀ ਉਹਨਾਂ ਪਤੀ ਮਾਰਤਾ, ਤਾਂ ਇੰਨਾ ਵਿਦਵਾਨ ਹੈ, ਸਾਰੇ ਵੇਦ ਸ਼ਾਸਤਰ ਇਹਦੇ ਕੰਠ ਨੇ। ਉਹ ਵਿਦਿਆਵੰਤੀ ਨਾਲ ਇਸ ਲੋਟ ਵਿਆਹ ਸੀ। ਕਾਲੀਦਾਸ ਵੀ ਜਿਹੜਾ ਕਿਹਾ ਜਾਂਦਾ ਵੀ ਪਹਿਲਾਂ ਇੰਨਾ ਮੂਰਖ ਸੀ, ਕਾਲੀਦਾਸ ਬੜਾ ਪੰਡਿਤ ਹੋਇਆ, ਉਹਦੀਆਂ ਤਹਿਰੀਰਾਂ ਰਾਜਨੀਤੀ ਵਿੱਚ ਅਜੇ ਤੱਕ ਵਰਤੀਆਂ ਜਾਂਦੀਆਂ। ਪਹਿਲਾਂ ਉਸਨੂੰ ਸ਼ੇਖ ਸ਼ਾਦੀ ਵੀ ਇਵੇਂ ਸੀ, ਸ਼ੇਖ ਸ਼ਾਦੀ ਵੀ ਪਹਿਲੀ ਅਵਸਥਾ ਦੇ ਵਿੱਚ ਬੜਾ ਸਧਾਰਨ ਸੀ। ਉਹਨਾਂ ਨੂੰ ਕਿਸੇ ਨੇ ਕਿਹਾ ਵੀ ਤੂੰ ਅਸੀਂ ਉਹਨੂੰ ਨਿਆਣੇ ਹੁੰਦੇ ਖੇਲਦੇ ਸਾਰਾ ਸ਼ੇਖ ਸ਼੍ਰੀ ਜਿਹਾ ਕੀ ਕਰਦਾ। ਪਹਿਲਾਂ ਨਿਆਣੇਪਣੇ ਨੂੰ ਸ਼ੇਖ ਸ਼੍ਰੀ ਕਹਿ ਕੇ ਉਹਨੂੰ ਬਣਾਉਂਦੇ ਹੁੰਦੇ ਸੀ। ਉਹ ਵਿਹਲੀ ਬੈਠਾ ਸੀ, ਕਿਸੇ ਮਹਾਜਨ ਨੇ ਤੇਲ ਦਾ ਕੁੱਪਾ ਖਰੀਦਿਆ। ਉਹ ਕਹਿੰਦਾ ਪੰਚਾਇਤ ਨੂੰ ਵੀ ਮੈਨੂੰ ਭਾਈ ਕੋਈ ਮਜ਼ਦੂਰ ਦੇ ਦਿਉ, ਅਗਲੇ ਪਿੰਡ ਮੇਰਾ ਕੁੱਪਾ ਛੱਡਿਆ ਵੇ। ਕਹਿੰਦੇ ਸ਼ੇਖ ਸ਼ਾਹ ਦੀ ਵਿਹਲੀ ਬੈਠਾ, ਇਹਨੂੰ ਪੁੱਛ ਲਓ। ਕਹਿੰਦਾ ਮੈਂ ਛੱਡਿਆ ਹੋਣਾ, ਚਾਰ ਪੈਸੇ ਕਹਿੰਦਾ ਮੈਂ ਦੇ ਦੂੰਗਾ, ਅਗਲੇ ਪਿੰਡ ਛੱਡਿਆ ਵੇ। ਉਹ ਰਾਹ ਸੋਚਣ ਲੱਗ ਗਿਆ, ਕੁੱਪਾ ਤਾਂ ਚੱਕ ਲਿਆ ਮੰਡਾਸਾ ਮਾਰ ਕੇ ਸਿਰ 'ਤੇ। ਕਹਿੰਦਾ ਵੀ ਕੁੱਪੇ ਨੂੰ ਮੈਂ ਪੈਸੇ ਚੋਂ ਨੂੰ ਕਰੂੰ ਕੀ ਹੁਣ। ਕਹਿੰਦੇ ਵੀ ਇਹਦੇ ਨਾਲ 8-7 ਆਂਡੇ ਆ ਜਾਣਗੇ, ਪੈਸੇ ਤਾਂ 2-3 ਆ ਜਾਂਦੇ ਨੇ, ਕਿਸੇ ਮਿੱਤਰ ਤੋਂ ਕਢਵਾ ਲਾਂਗੇ। ਮੁਰਗੀਆਂ ਤਾਂ ਫਿਰ ਮੁੱਕਦੀਆਂ ਹੀ ਨਹੀਂ ਹੁੰਦੀਆਂ, 100 ਤੋਂ ਉੱਪਰ ਹੋਈ ਬਹੁਤ ਪੈਸੇ ਹੋ ਜਾਣਗੇ, ਆਪਾਂ ਆਂਡੇ ਵੇਚ ਵੇਚ ਪੈਸੇ ਬਣਾ ਲਾਂਗੇ, ਫਿਰ ਮੈਂ ਲੈ ਲਾਂਗੇ। ਮੈਂ ਕਈ ਸੂਏ ਦੋ ਝੋਟੀਆਂ ਹੋ ਜਾਣਗੀਆਂ, 2-3 ਸੂਇਆਂ ਦੇ ਵਿੱਚੋਂ 2 ਝੋਟੀਆਂ ਵੇਚ ਕੇ ਪੈਸੇ ਹੋ ਜਾਣਗੇ, ਵਿਆਹ ਕਰਾ ਲਾਂਗੇ। ਵਿਆਹ ਤਾਂ ਆਪਣੇ ਸਮੇਂ ਨਾਲ ਫਿਰ ਔਲਾਦ ਹੋਊਗੀ, ਪਹਿਲੀ ਦੂਜੀ ਤਿੰਨ ਮੁੰਡੇ ਹੋਣਗੇ, 2 ਵਾਰਸ ਹੋ ਜਾਣਗੇ, ਉਹ ਖੇਤੀ ਕਰਨਗੇ, ਤੀਜਾ ਛੋਟਾ ਭੋਜਨ ਤਿਆਰ ਹੋਏ ਤਾਂ ਮੈਨੂੰ ਸੱਦਣ ਆਇਆ ਕਰੂੰ, ਮੈਂ ਪੰਚਾਇਤ 'ਚ ਬੈਠਿਆ ਕਰੂੰ। ਸਿਰ 'ਤੇ ਕੁੱਪਾ, ਆਪਣੀ ਮਨ ਦੀ ਦਲੀਲ ਐਂ ਕਰੀ ਗਿਆ ਉਸ ਨਾਲ। ਕਹਿੰਦਾ ਹੁਣ ਮੈਂ ਪੰਚਾਇਤ 'ਚ ਬੈਠਾ ਕਰੂੰ, ਜਦ ਮੈਨੂੰ ਆ ਕੇ ਕਹੂੰ ਪਿਤਾ ਜੀ ਖਾਣੇ ਦਾ ਵੇਲਾ ਹੋ ਗਿਆ, ਮੈਂ ਉਸਨੂੰ ਝਿੜਕਿਆ ਕਰੂੰ, ਹਿਸ ਹਜੇ ਨਹੀਂ ਟਾਈਮ ਹੋਇਆ। ਉਹ ਹਿਸਤ ਕਹੇ ਤਾਂ ਕੁੱਪਾ ਡੀਪਿਆ। ਉਹ ਕਹਿੰਦਾ ਭਲਿਆ ਮਾਨ ਸਾਹਿਬ, ਤੇ ਮੇਰਾ ਕੁੱਪਾ ਤੇਲ ਦਾ ਡੋਲਤਾ। ਕਹਿੰਦਾ ਰੋਂਦਾ, ਕੁੱਪੇ ਨੂੰ ਮੇਰਾ ਬਣਿਆ ਬਣਾਇਆ ਟੱਬਰ ਰੁੜ ਗਿਆ। ਤੂੰ ਕੁੱਪੇ ਨੂੰ ਰੋਂਦਾ, ਮੇਰਾ ਤਾਂ ਬਣਿਆ ਬਣਾਇਆ ਟੱਬਰ ਰੁੜ ਗਿਆ, ਮੈਂ ਤਾਂ ਮੁੰਡਾ ਰੋਟੀ ਨੂੰ ਸੱਦਣ ਆਇਆ ਸੀ, ਉਹਨੂੰ ਝਿੜਕਣ ਲੱਗਿਆ ਸੀ, ਨਾ ਵਿਆਹ ਕਰਾਇਆ। ਜੱਗ ਦੀ ਮਰਜ਼ਾ ਇਸ ਰੋਟ ਹੈ ਵੀ ਜੇ ਆਪਾਂ ਗੁਰਦੁਆਰੇ ਦੇ ਸਰਪੰਚ ਬਣ ਜਾਈਏ, ਜਿੰਨੇ ਦੇਸ਼ ਦੇ ਮਨੁੱਖ ਹੋਣਗੇ ਪਹਿਲਾਂ ਮੇਰੇ ਕੋਲ ਆਉਣਗੇ, ਇੱਥੇ ਦੀ ਵੀ ਫਿਰ ਮੇਰਾ ਆਦਰ ਕਰਨ ਲੱਗ ਜਾਣਗੇ। ਜਾਂ ਵੋਟਾਂ ਪਾਉਣ ਲੱਗਦੇ ਹੋ, ਘਰ ਵਾਲੀ ਤੋਂ ਬਿਨਾਂ ਕਿਸੇ ਦੀ ਨੇ ਨਿਕਲੀ, ਉਹਦੀ ਸਿਕਿਉਰਿਟੀ ਵੀ ਰਹੇਗੀ। ਉਹ ਪੈਸੇ ਧਰਦੇ ਹੁੰਦੇ ਨੇ ਪਹਿਲਾਂ, ਕਿਸੇ ਨੂੰ ਸਿਕਿਉਰਿਟੀ ਕਹਿੰਦੇ ਨੇ। ਐਕਚੁਲੀ ਆਪਾਂ ਦੇ ਗਾਂ ਦੇ ਕਮੇਟੀ ਦੇ ਮੈਂਬਰ ਬਣ ਜਾਈਏ, ਆਉਂਦੇ ਸਾਨੂੰ ਬਲਾਕ ਦੇ ਬਣੇ ਹੀ ਪਏ ਹਾਂ, ਉਦੋਂ ਆਉਂਦੇ ਸਾਨੂੰ ਆਪਾਂ ਅਸੈਂਬਲੀ 'ਚ ਖੜ ਜਾਂਗੇ, ਬਸ ਮਨਿਸਟਰ ਹੋ ਜਾਣਾ। ਜਦ ਵੋਟਾਂ ਪਾਈਆਂ, ਘਰ ਵਾਲੀ ਦੀ ਵੋਟ ਨਿਕਲੀ, ਉਹਦੀ ਸਿਕਿਉਰਿਟੀ ਬਣਾਓ। 25 ਵੋਟਾਂ ਦੇ ਘੱਟ ਹੋਣ ਤਾਂ ਉਹ ਜਿਹੜੀ 25 ਰੁਪਈਏ ਜਾਂ ਕਿੰਨਾ ਧਰਦੇ ਹੁੰਦੇ ਨੇ ਪਹਿਲਾਂ ਅਮਾਨਤ, ਜਿਹੜਾ ਖੜਦਾ ਮੈਂਬਰ ਹੋਣ ਨੂੰ ਪੰਚਾਇਤ ਦਾ, ਪੰਚਾਇਤੀ ਮਾਮਲੇ 'ਚ ਉਹਦੇ ਬਿਨਾਂ ਚੱਕ ਹੋਏ। ਆਪਣਾ ਗੁਣ ਦੇਖੇ ਅਤੇ ਬਿਨਾਂ ਕਿਸੇ ਅਹੁਦੇ ਨੂੰ ਹੱਥ ਪਾਉਣਾ ਹੋਇਆ ਤਾਂ ਉਹ ਤਕੜਾ ਬਲੀ ਹੈ। ਪਰ ਪਹਿਲਾਂ ਇਹੋ ਜਿਹਾ ਸਾਦਾ ਸੀ, ਜਿਹੜਾ ਇੱਕ ਕੁੱਪੇ ਦੇ 4 ਪੈਸੇ 'ਤੇ ਸਾਰਾ ਟੱਬਰ ਬਣਾ ਲਿਆ ਦਲੀਲ ਨਾਲ। ਦਲੀਲ ਕਰ ਲੈਂਦੇ ਵੀ ਜੇ ਆਪਾਂ ਪਿੰਡ ਦੇ ਸਰਪੰਚ ਐਕਤੀ ਪਾਸ ਹੋ ਗਏ, ਸਰਪੰਚ ਤਾਂ ਆਪਾਂ ਨੂੰ ਬਣਾ ਹੀ ਦੇਣਾ ਭਰਾਵਾਂ ਨੇ, ਫਿਰ ਸਮੇਂ ਨੂੰ ਬਲਾਕ 'ਚ ਖੜ ਜਾਂਗੇ, ਬਲਾਕ ਵਿੱਚ ਅਫਸਰ ਹੋ ਗਏ, ਮੈਂ ਫਿਰ ਅਸੈਂਬਲੀ 'ਚ ਆਪਾਂ ਦਲੀਲ ਨਾਲੇ ਮਨਿਸਟਰ ਬਣ ਕੇ ਬੈਠ ਜਾਂਦਾ। ਜਾਂ ਵੋਟਾਂ ਪਾਈਆਂ ਤਾਂ ਵੋਟ ਇੱਕ ਬਿਨਾ ਨਿਕਲੀ। ਸਵਾਲ ਹੈਗਾ ਇੱਥੇ ਗੁਰੂ ਨਾਨਕ ਦੇ ਘਰ ਵਿੱਚ ਜਿੰਨਾ ਵਿਦਵਾਨ ਹੋਵੇਗਾ ਉਹਦਾ ਝਗੜਾ ਮੁੱਕ ਜਾਵੇਗਾ, ਉਹ ਕਿਸੇ ਨਾਲ ਝਗੜਾ ਨਹੀਂ ਕਰਦਾ। ਜਦੋਂ ਮਨ ਤੋਂ ਝਗੜਾ ਮੁੱਕ ਗਿਆ, ਬਾਹਰ ਨਹੀਂ ਪੈਣਾ, ਝਗੜਾ ਮਨ ਵਿੱਚ ਹੈ। ਮਨ ਦੇ ਝਗੜੇ ਨੂੰ ਮਿਲਣ ਵਾਸਤੇ ਮੁਰਸ਼ਦ ਕੋਲ ਜਾਣ ਦੀ ਜ਼ਰੂਰਤ ਹੈ। ਇਹ ਕਹਿੰਦੇ ਨੇ ਵੀ ਵਾਦ ਵਿਵਾਦ ਕਾਹੂ ਸੇ ਨਾ ਕੀਤਾ, ਜੇ ਤੈਨੂੰ ਅਕਲ ਆਈ ਹੈ ਤਾਂ ਮਹਾਂਪੁਰਖ ਦੇ ਸ਼ਬਦ ਨੂੰ ਕਮਾ ਲੈ, ਆਪਣੀ ਜ਼ਿੰਦਗੀ ਢਾਲ ਕੇ ਦਿਖਾਲ ਦੇ ਗੁਰੂ ਦੇ ਉੱਤੇ, ਤੈਨੂੰ ਜਿਤਨੇ ਦੁਨੀਆਂ ਦੇ ਸੁੱਖ ਨੇ ਸਾਰੇ ਤੇਰੇ ਕੋਲ ਆ ਜਾਣਗੇ। ਤੂੰ ਆਪਣਾ ਸ਼ਬਦ ਮੁਰਸ਼ਦ ਦਾ ਕਮਾ, ਕਿਸੇ ਨੂੰ ਨਿਰਾਪਰਾ ਉਪਦੇਸ਼ ਕਰਨਾ ਤੈਨੂੰ ਕੁਛ ਨਹੀਂ ਲੱਭਣਾ। ਇਸ ਵਚਨ ਨੂੰ ਜਿਹੜਾ ਪਾਲੇਗਾ, ਨਾ ਸਰੋਤੇ ਨੂੰ ਮਿਲਣਾ ਕੁਛ, ਨਾ ਵਕਤੇ ਨੂੰ ਮਿਲਣਾ, ਜੇ ਨਾ ਕਮਾਈ ਕਰੇ। ਕਮਾਈ ਵਾਲਾ ਦੋਹਾਂ 'ਚੋਂ ਕੋਈ ਕਰ ਲਵੇ, ਉਹਨੂੰ ਵੀ ਉਹ ਫਲ ਮਿਲ ਜਾਏਗਾ। ਕੰਮ ਕਰਨ ਨੂੰ ਹਜ਼ੂਰ ਦੱਸਦੇ ਨੇ ਵੀ ਕਿਸੇ ਨਾਲ ਵਾਦ ਵਾਦ ਨਾ ਕਰੋ, ਗੁਰੂ ਕਾ ਸ਼ਬਦ ਕਮਾਓ। ਜੋ ਸਾਨੂੰ ਕਹਿੰਦੇ ਨੇ ਭਾਈ 2 ਵਜੇ ਉੱਠ ਕੇ ਇਸ਼ਨਾਨ ਕਰੀ ਤਾਂ ਸਿੱਖ ਉਸ ਨਿਯਮ ਦੇ ਉੱਤੇ ਲੱਕ ਬੰਨ ਲਵੇ, ਇਹਨੂੰ ਆਤਮ ਗਿਆਨ ਹੋ ਜਾਏਗਾ ਉਹਦੇ ਸ਼ਬਦ ਵਿੱਚੋਂ ਹੀ। ਮਰਾਂ ਮਰਾਂ ਕਮਾਇਆ ਵਾਲਮੀਕ ਨੇ, ਮਹਾਂਰਿਸ਼ੀ ਹੋ ਗਿਆ ਜਿਹੜਾ ਠੱਗ ਸੀ ਦੁਨੀਆਂ ਦਾ। ਗੁਰੂ ਨੇ ਮਰਾਂ ਦਾ ਹੀ ਉਪਦੇਸ਼ ਕੀਤਾ ਸੀ, ਉਹ ਮਰਾਂ ਤੋਂ ਐਡੀ ਪ੍ਰਾਪਤੀ ਪਾ ਗਿਆ, ਨਿਸ਼ਚੇ ਨਾਲ ਮਰਾਂ ਮਰਾਂ ਕਰਦਾ ਹੀ ਬ੍ਰਹਮ ਗਿਆਨੀ ਬਣ ਗਿਆ, ਜਿਹਨੂੰ ਅੱਜ ਤੱਕ ਰਿਸ਼ੀ ਕਹਿ ਕੇ ਬਣਾਉਂਦੇ ਨੇ, ਵਾਲਮੀਕ ਰਿਸ਼ੀ। ਰਾਹ ਮਾਰਨ ਵਾਲਾ ਸੀ ਜਿਹੜਾ ਗੁਰੂ ਦੀ ਰਸਨਾ 'ਤੇ ਸ਼ਬਦ ਸੁਣਿਆ ਹੋਵੇ, ਕਿਸੇ ਕੋਲ ਨਾ ਪ੍ਰੋੜਤਾ ਕਰ ਵੀ ਮੇਰਾ ਗੁਰੂ ਫਲਾਣੇ ਨੂੰ ਬੜਾ, ਇਹ ਤਾਂ ਝਗੜੇ ਨੂੰ ਥਾਂ ਹੈ। ਸਾਰੇ ਨੂੰ ਆਪੋ ਆਪਣੇ ਗੁਰੂ ਸੋਹਣੇ ਹੁੰਦੇ ਨੇ, ਕਿਸੇ ਦੀ ਨਿੰਦਣਾ ਕਰ, ਆਪਣੇ ਗੁਰੂ ਦੀ ਸੇਵਾ ਕਰਕੇ ਦਿਖਾਲ ਦੇ, ਯਤਨ ਬਿਨਾਂ ਤੈਨੂੰ ਉਹ ਵਿਵਸਥਾ ਮਿਲ ਜਾਏਗੀ ਜਿਹੜੀ ਸਾਰਿਆਂ ਦੇ ਸਤਿਕਾਰ 'ਚ ਆ ਜਾਏ। ਤੂੰ ਨੇਕ ਪੁਰਸ਼, ਸਾਰਿਆਂ ਦੇ ਦਿਲ ਦੀ ਸਤਿਕਾਰ 'ਚ ਆ ਜਾਂਦਾ ਵੀ ਹਾਂ, ਜਿੱਥੇ ਖੜ ਜਾਓ ਉੱਥੇ ਉਹਨੇ ਤੋਲਣਾ ਵੀ ਪੂਰਾ, ਬੋਲਣਾ ਵੀ ਪੂਰਾ, ਉਹਦੀ ਬਿਨਾਂ ਬਿਨਾਂ ਕਿਸੇ ਸਾਧਨ ਤੇ ਸਾਰਿਆਂ ਦੇ ਦਿਲ ਵਿੱਚ ਸਤਿਕਾਰ ਬਣ ਜਾਂਦਾ ਹੈ ਜਦ ਉਹਦੀ ਆਪਣੀ ਵਸਤਾ ਇਹੀ ਜਿਹੀ ਹੋਵੇ। ਜਿਹੜਾ ਅੱਖਰ ਪੜ੍ਹਨਾ ਗੁਰੂ ਕਾ ਉਹ ਆਪਣੇ 'ਤੇ ਘਟਾਓ, ਫਿਰ ਗਰੀਬ ਨਵਾਜ ਆਪਾਂ ਨੂੰ ਵੀ ਆਸ਼ੀਰਵਾਦ ਦੇਣਗੇ। ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ।